इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बाशक 6472903773 6472903773।
ਤੁਸੀਂ ਸੁਣ ਰਹੇ ਹੋ ਰੌਣਕ ਪੰਜਾਬ ਦੀ ਰੇਡੀਓ।
ਸਮਾਜਿਕ, ਸਭਿਆਚਾਰਕ, ਧਾਰਮਿਕ ਤੇ ਰਾਜਨੀਤਿਕ ਮੁੱਦਿਆਂ ਦੀ ਪੇਸ਼ਕਾਰੀ।
ਨਿਰਪੱਖ ਸੋਚ ਦਾ ਪਹਿਰੇਦਾਰ
ਜੋ ਮਾਝਾ, ਮਾਲਵਾ ਤੇ ਦੁਆਬਾ, ਖਾਸ ਤੌਰ ਤੇ ਪੇਂਡੂ ਵਿਰਸੇ ਦੀ ਵਿਲੱਖਣ ਰਹਿਣੀ ਬਹਿਣੀ ਨਾਲ ਰੂਬਰੂ ਕਰਵਾਉਂਦਾ ਹੈ।
ਸਜਰੀਆਂ ਵਾਪਰਦੀਆਂ ਘਟਨਾਵਾਂ ਦੀ ਭਰੋਸੇਯੋਗ ਜਾਣਕਾਰੀ ਦੇਣ ਵਾਲਾ,
ਖੇੜੇ ਭਰੀਆਂ ਗੱਲਾਂ ਬਾਤਾਂ ਲਈ ਸੁਣਦੇ ਰਹੋ
ਰੌਣਕ ਪੰਜਾਬ ਦੀ ਰੇਡੀਓ।
ਪੈਸਾ ਤੇ ਟਰੱਕਾਂ ਵਾਲਿਆਂ ਨੇ ਕਮਾਇਆ, ਓਏ ਅਸੀਂ ਤਾਂ ਕੈਨੇਡਾ ਆ ਕੇ ਬਸ ਟਾਈਮ ਹੀ ਗਵਾਇਆ।
ਹਰਮਨ ਗਰੁੱਪ ਆਫ ਕੰਪਨੀਆਂ ਨਾਲ ਹੱਥ ਮਿਲਾਓ, ਟਰੱਕਿੰਗ ਇੰਡਸਟਰੀ ਵਿੱਚੋਂ ਵਧੀਆ ਡਾਲਰ ਕਮਾਓ।
ਹਰਮਨ ਗਰੁੱਪ ਆਫ ਕੰਪਨੀ ਦੇ ਰਹੇ ਨੇ ਟਰੱਕਿੰਗ ਇੰਡਸਟਰੀ ਵਿੱਚ ਬਿਹਤਰੀਨ ਮੌਕੇ ਤੇ ਵਧੀਆ ਪੈਕੇਜਸ, 12 ਮਹੀਨੇ ਕੰਮ ਤੇ ਆਨ ਟਾਈਮ ਪੇਮੈਂਟ।
ਜੇਕਰ ਤੁਸੀਂ ਹੋ ਕਾਬਿਲ ਤੇ ਇਮਾਨਦਾਰ ਤਾਂ ਹਰਮਨ ਗਰੁੱਪ ਆਫ ਕੰਪਨੀਆਂ ਨੂੰ। ਤੁਹਾਡਾ ਬੇਸਬਰੀ ਨਾਲ ਇੰਤਜ਼ਾਰ। ਕਾਲ ਜਸ ਚੋਕਰ 647-628-6948
6478-6948।
ਵਧੀਆ ਕੁਆਲਿਟੀ ਤੇ ਹਾਈ ਐਂਡ ਡਿਜ਼ਾਈਨ ਦੇ ਜੇ ਤੁਸੀਂ ਕੈਬਨਿਟ ਬਣਵਾਉਣਾ ਚਾਹੁੰਦੇ ਹੋ, ਰੈਸਟੋਰੈਂਟ ਲਈ, ਕਨਵੈਨਸ਼ਨ ਸੈਂਟਰ, ਫਾਸਟ ਫੂਡ, ਮੈਡੀਕਲ ਆਫਿਸ, ਪ੍ਰੋਫੈਸ਼ਨਲ ਆਫਿਸ, ਰਿਟੇਲ ਸਟੋਰ, ਰੈਜ਼ੀਡੈਂਸ਼ੀਅਲ ਸਟੋਰ, ਉਹ ਚਾਹੇ ਨਵਾਂ ਹੋਵੇ ਜਾਂ ਤੁਸੀਂ ਰੈਨੋਵੇਟ ਕਰਨਾ ਹੋਵੇ, ਤੁਸੀਂ ਕੰਟੈਕਟ ਕਰ ਸਕਦੇ ਹੋ ਐਵਰੇਸਟ ਕਸਟਮ ਹਿੱਲ ਵਰਕ ਅਮਰਜੀਤ ਸ਼ੰਕਰ ਜੀ ਨੂੰ। ਇਹਨਾਂ ਦਾ ਫੋਨ ਨੰਬਰ ਨੋਟ ਕਰੋ 416-824-4986 416-824-4986। ਐਡਰੈਸ ਇਹਨਾਂ ਦਾ ਨੋਟ ਕਰ ਲਓ 6845 ਡੇਵਨ ਡਰਾਈਵ ਮਿਸੀਸਾਗਾ 6845 ਡੇਵਨ ਡਰਾਈਵ ਮਿਸੀਸਾਗਾ।
ਮਿਸੀਸਾਗਾ ਵਿੱਚ ਸਵਾਦ ਦਾ ਅਸਲੀ ਪਤਾ ਅਮਨ ਸਵੀਟਸ ਐਂਡ ਰੈਸਟੋਰੈਂਟ। ਤਾਜ਼ਾ ਮਿਠਾਈਆਂ ਤੇ ਸਵਾਦਿਸ਼ਟ ਪੰਜਾਬੀ ਖਾਣੇ ਲਈ ਅੱਜ ਹੀ ਆਓ।
ਦੋਸਤਾਂ ਤੇ ਪਰਿਵਾਰ ਨਾਲ ਹਰ ਖੁਸ਼ੀ ਬਣਾਓ ਹੋਰ ਵੀ ਖਾਸ। ਅਮਨ ਸਵੀਟਸ, ਪੰਜਾਬੀ ਸਵਾਦ ਦੀ ਅਸਲੀ ਪਹਿਚਾਣ। ਹਰ ਮੌਕੇ ਲਈ ਖਾਸ ਮਿਠਾਈਆਂ ਤੇ ਲਾਜਵਾਬ ਖਾਣੇ ਦੀ ਵੱਡੀ ਰੇਂਜ। ਇੱਕ ਵਾਰੀ ਜ਼ਰੂਰ ਆਓ, ਸਵਾਦ ਤੁਹਾਨੂੰ ਮੁੜ ਮੁੜ ਲਿਆਵੇਗਾ।
1332 ਖਾਲਸਾ ਡਰਾਈਵ, ਯੂਨਿਟ 15, ਮਿਸੀਸਾਗਾ। ਕਾਲ ਕਰੋ 905-866-4545।
ਹੋ ਬੀਜੀ, ਘਰ ਕਿੱਦਾਂ ਦਾ ਲੱਗਾ ਫਿਰ?
ਬਹੁਤ ਸੋਹਣਾ ਪੁੱਤ, ਬਹੁਤ ਸੋਹਣਾ। ਹੁਣ ਤੇਰੇ ਛੋਟੇ ਵੀਰ ਨੂੰ ਵੀ ਰੱਬ ਇਹੋ ਜਿਹਾ ਹੀ ਮਕਾਨ ਦੇ ਦੇਵੇ।
ਲੈ ਬੀਜੀ, ਆ ਕਿਹੜੀ ਗੱਲ ਕਰਤੀ? ਮੈਂ ਅੱਜ ਹੀ ਆਪਣੇ ਛੋਟੇ ਵੀਰ ਨੂੰ ਲਖਵੀਰ ਗਿੱਲ ਜੀ ਹੋਣਾ ਕੋਲ ਲੈ ਕੇ ਜਾਣਾ, ਜਿਨ੍ਹਾਂ ਨੇ ਮੇਰੀ ਵੀ ਮੇਰਾ ਘਰ ਦਿਵਾਉਣ ਚ ਮਦਦ ਕੀਤੀ ਹੈ।
ਜੇਕਰ ਤੁਸੀਂ ਵੀ ਕੋਈ ਪ੍ਰਾਪਰਟੀ ਖਰੀਦਣਾ, ਵੇਚਣਾ ਜਾਂ ਫਿਰ ਲੀਜ਼ ਤੇ ਲੈਣਾ ਚਾਹੁੰਦੇ ਹੋ, ਜਾਂ ਫਿਰ ਰੀਅਲ ਇਸਟੇਟ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ, ਜਾਂ ਫਿਰ ਆਪਣਾ ਘਰ ਰੈਂਟ ਤੇ ਦੇਣਾ ਚਾਹੁੰਦੇ ਹੋ, ਤਾਂ ਇੱਕੋ ਹੀ ਨਾਮ ਯਾਦ ਰੱਖੋ, ਸੈਂਚਰੀ 21 ਗ੍ਰੀਨ ਰਿਐਲਿਟੀ ਦੀ ਲਖਵੀਰ ਗਿੱਲ ਜੀ ਨੂੰ, ਜਿਨ੍ਹਾਂ ਕੋਲ ਹੈ ਵਧੀਆ ਐਕਸਪੀਰੀਅੰਸ ਅਤੇ ਐਕਸਪਰਟ ਵਿਜ਼ਨ। ਫਾਰ ਮੋਰ ਇਨਫੋਰਮੇਸ਼ਨ ਯੂ ਕੈਨ ਕਾਲ 416-716-4417 416-716-4417।
ਸ਼ੀਤਲ, ਜਿਹੜਾ ਰੀਆ ਨੇ ਰੈਸਟੋਰੈਂਟ ਵਾਲਾ ਪ੍ਰੋਜੈਕਟ ਦੱਸਿਆ ਨਾ, ਮੈਨੂੰ ਬਹੁਤ ਵਧੀਆ ਲੱਗਾ। ਮੈਂ ਸੋਚ ਰਿਹਾ ਕਿ ਮੈਂ ਵੀ ਪੈਸੇ ਇਨਵੈਸਟ ਕਰ ਦਿਆਂ ਉਹਦੇ ਚ।
ਤੁਹਾਡੀ ਗੱਲ ਤਾਂ ਸਾਰੀ ਠੀਕ ਹੈ, ਪਰ ਇਨਵੈਸਟ ਕਰਨ ਦੇ ਲਈ ਪੈਸੇ ਕਿੱਥੋਂ ਆਣਗੇ ਤੁਹਾਡੇ ਕੋਲ?
ਇਹ ਪ੍ਰਾਪਰਟੀ ਤਾਂ ਆਪਣੇ ਕੋਲ ਹੈ ਹੀ ਹੈ, ਮੈਂ ਸੋਚ ਰਿਹਾ ਮੋਰਗੇਜ ਲੈ ਲੈਂਦੇ ਹਾਂ। ਮੈਂ ਗੁਰਪ੍ਰੀਤ ਸਮਰਾ ਜੀ ਦਾ ਆਪਣੀ ਕਮਿਊਨਿਟੀ 'ਚ ਬੜਾ ਨਾਂ ਸੁਣਿਆ, ਜੋ ਕਹਿੰਦੇ ਨੇ ਮੋਰਗੇਜ ਦੇ ਨੰਬਰ 1 ਐਡਵਾਈਜ਼ਰ ਨੇ, ਉਹਨਾਂ ਨਾਲ ਸਾਰੀ ਗੱਲ ਕਰ ਲਈ ਹੈ ਮੈਂ।
ਜੇਕਰ ਤੁਸੀਂ ਵੀ ਮੋਰਗੇਜ ਦੀਆਂ ਸਰਵਿਸਿਜ਼ ਲਈ ਇੱਕ ਭਰੋਸੇਮੰਦ, ਓਨੈਸਟ, ਐਕਸਪੀਰੀਅੰਸਡ ਮੋਰਗੇਜ ਬ੍ਰੋਕਰ ਦੀ ਭਾਲ ਵਿੱਚ ਹੋ, ਤਾਂ ਅੱਜ ਹੀ ਮਿਲੋ ਮੋਰਗੇਜ ਅਲਾਇੰਸ ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ ਨੂੰ। ਜੇਕਰ ਤੁਸੀਂ ਵੀ ਇਸ ਇੰਡਸਟਰੀ ਨੂੰ ਜੁਆਇਨ ਕਰਨਾ ਚਾਹੁੰਦੇ ਹੋ ਐਜ਼ ਮੋਰਗੇਜ ਏਜੰਟ, ਤਾਂ ਹੁਣੇ ਸੰਪਰਕ ਕਰੋ ਗੁਰਪ੍ਰੀਤ ਸਮਰਾ ਜੀ ਨੂੰ। 2155 ਬੀ ਸਟੀਲ ਐਵਨਿਊ, ਯੂਨਿਟ 32, ਬ੍ਰੈਂਪਟਨ। ਕਾਲ 905-799-9999
905-799-9999 ਬ੍ਰੋਕਰੇਜ ਲਾਇਸੈਂਸ ਨੰਬਰ 12913।
ਤੇਰੇ ਵਿਆਹ ਲਈ ਕੁੜੀ ਪਸੰਦ ਕਰ ਰਹੇ ਆ?
ਨਹੀਂ ਮਾਂ, ਮੈਂ ਅਜੇ ਵਿਆਹ ਨਹੀਂ ਕਰਵਾਉਣਾ।
ਸੋਚਿਆ ਸੀ ਪੁੱਤ ਦਾ ਵਿਆਹ ਕਰਾਂਗੇ ਤੇ ਵਿਆਹ ਤੇ ਫ੍ਰੈਂਡਸ ਵੀਡੀਓ ਵਾਲਿਆਂ ਨੂੰ ਬੁੱਕ ਕਰਾਂਗੇ।
ਫ੍ਰੈਂਡਸ ਵੀਡੀਓ?
ਉਹ ਜਿਨ੍ਹਾਂ ਕੋਲ ਮਲਟੀਪਲ ਕੈਮਰਾ, ਮਿਕਸ ਜਿਵ, ਆਮ ਕਰੀਨ ਤੇ ਸਪੈਸ਼ਲ ਇਫੈਕਟ ਵਾਲਾ ਪ੍ਰੋਫੈਸ਼ਨਲ ਡੀਜੇ ਵੀ ਹੈ?
ਆਹੋ ਪੁੱਤ, ਉਹੀ ਫ੍ਰੈਂਡਸ ਵੀਡੀਓ ਪ੍ਰੋਡਕਸ਼ਨਜ਼।
ਮੈਂ ਵਿਆਹ ਲਈ ਤਿਆਰ ਹਾਂ, ਛੇਤੀ ਕੁੜੀ ਵਾਲਿਆਂ ਨੂੰ ਹਾਂ ਕਹੋ ਤੇ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਵਾਲਿਆਂ ਨੂੰ ਬੁੱਕ ਕਰੋ।
ਫ੍ਰੈਂਡਸ ਵੀਡੀਓ ਪ੍ਰੋਡਕਸ਼ਨ, ਹਮੇਸ਼ਾ ਯਾਦ ਰੱਖੋ, ਕਾਲ ਕਰੋ ਸਾਡੀ ਨਾਗਰਾਜੀ ਨੂੰ 416-303-4344।
आवाज दी दुनिया दे दोस्तों तुसी सुन रहे हो रौनक पंजाब दी रेडियो। जेकर तुसी अपने इस हरमन प्यारे रेडियो ते अपना कोई इश्तिहार जा प्रचार करना चाहते हो ता तुसी संपर्क कर सकते हो 416-303-4444 416-303-4444 सोडी नागराजी दे नाल।
WTR 770 MT रेडियो प्रोग्राम रौनक पंजाब दी सुन जा रहे श्रोतियां नूं सोडी नागरा वल्लों टोरंटो तो गुड मॉर्निंग जीआं नूं ते प्यार भरी सत श्री अकाल। आस करदा कि अज वी तुसी स्टूडियो दे विच साडा जिथे कॉल करके साथ दिंदे हो चाहे टैलीविजन दे तुसी दर्शक हो चाहे सोशल मीडिया दी गल करां फेसबुक परसनल मेरी आईडी सोडी नागरा टिकटॉक ते वी तुसी साडे नाल जुड़दे जा रहे हो इसे तरह टैलीविजन IPTV बॉक्स के जरिए चाहे घर आ चाहे ऑफिस आ पंजाबी दे जिथे प्रोग्राम आउंदे ते उहनां दे विच जाके तुसी रौनक पंजाब दी क्लिक जिहड़ा कर लेना ते बहुत जल्द आपां सुशील दसांझ होणा दी जबानी खबरां जिहड़ियां उहनां ते झात पावांगे। खबरां दौरान जां वैसे भी कोई गल्लबात करनी हुंदी ऑन एयर तां नंबर 416-930-1111 अपना नंबर आ 416-930-1111 ਤੇ ਤੁਹਾਡੀ ਸਾਡੀ ਸਾਂਝ ਪੈ ਸਕਦੀ ਹੈ। ਡੇਲੀ ਦੇ ਸਾਡੇ ਦੋ ਪ੍ਰੋਗਰਾਮ ਰੌਣਕ ਪੰਜਾਬ ਦੀ ਇਸ ਚੈਨਲ ਤੇ ਮੰਡੇ ਟੂ ਫਰਾਈਡੇ ਸਵੇਰੇ 10 ਤੋਂ 11 ਚਾਹ ਦੇ ਪਿਆਲੇ ਦੇ ਨਾਲ ਗੁੱਡ ਮਾਰਨਿੰਗ ਮਹਿਫਲ ਵੀਕਐਂਡ ਤੇ 12 ਤੋਂ 2 ਸੈਟਰਡੇ ਤੇ 12 ਤੋਂ 2 ਸੰਡੇ ਪ੍ਰੋਗਰਾਮ ਹੁੰਦਾ ਤੇ ਉਡੀਕ ਸ਼ਾਮ ਨੂੰ ਜਿਵੇਂ ਸ਼ਾਮ ਕੋਈ 4 ਵਜੇ ਤੋਂ ਗਿਣਨੀ ਸ਼ੁਰੂ ਕਰ ਦਿੰਦਾ ਕੋਈ 5 ਤੋਂ ਚਾਹੇ ਲੌਡਾ ਵੇਲਾ ਚਾਹੇ ਤਰਕਾਲਾਂ ਦੀ ਗੱਲ ਕਰੀਏ ਸ਼ਾਮ ਨੂੰ ਅਸੀਂ ਇੱਕ ਡਿਫਰੈਂਟ ਚੈਨਲ ਤੇ ਤੁਹਾਡੇ ਰੂਬਰੂ ਉਡੀਕ ਕਰਦੇ ਹਾਂ। ਦੋਨੇ ਪ੍ਰੋਗਰਾਮ ਸੁਣਨ ਦੇ ਵੱਖੋ ਵੱਖਰੇ ਜ਼ਰੀਏ ਆ। ਇੱਕ ਤੇ ਜਿਹੜੇ ਵੈਂਡ ਆ ਜਿਵੇਂ ਹੁਣ ਤੁਸੀਂ 770 AM ਜਿਹੜੇ ਲੋਕਲ ਸਾਡੇ ਲਿਸਨਰ ਆ ਉਨ੍ਹਾਂ ਨੇ ਆਨ ਕੀਤਾ ਸਵੇਰ ਤੋਂ ਹੀ ਕਰ ਲੈਂਦੇ ਆ ਸਾਡੇ ਤੋਂ ਪਹਿਲਾਂ ਖਬਰਸਾਰ ਸੁਣਿਆ ਤੇ ਹੁਣ ਵਾਰੀ ਜਿਹੜੀ ਆ ਰੌਣਕ ਪੰਜਾਬ ਦੀ ਆ ਗਈ ਆ। eawaz.com ਤੇ ਜਾ ਕੇ ਲਿਸਨ ਲਾਈਵ ਤੇ ਕਲਿੱਕ ਕਰੋ। ਸਾਡੇ ਜਿੰਨੇ ਵੀ ਹੋਸਟ ਪ੍ਰੋਡਿਊਸਰ ਪ੍ਰੋਗਰਾਮ ਕਰਦੇ ਇਸ ਫ੍ਰੀਕੁਐਂਸੀ ਤੇ ਸਾਰਿਆਂ ਦਾ ਵੇਰਵਾ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ। ਗੱਲਾਂ ਬਾਤਾਂ ਦੇ ਨਾਲ ਨਾਲ ਆਪਾਂ ਜਿਹੜੀ ਸ਼ੁਰੂਆਤ ਪਹਿਲਾਂ ਕਰਦੇ ਹਾਂ ਕਿਉਂਕਿ ਮਨਮੋਹਣ ਵਾਰਸ ਭਾਜੀ ਉਹਨਾਂ ਦਾ ਪੰਜਾਬੀ ਵਿਰਸਾ ਐਵਰੀ ਸੈਕੰਡ ਈਅਰ ਅਸੀਂ ਕਰਵਾਉਂਦੇ ਹਾਂ 2014 ਤੋਂ ਗੱਲ ਕਰੀਏ ਤੇ ਹੁਣ ਤੁਸੀਂ 25 ਜੁਲਾਈ ਦੀ ਸ਼ਾਮ ਜਿਹੜੀ ਆ ਰਾਖਵੀਂ ਕਰ ਲੈਣੀ ਆ। ਵੁੱਡ ਵਾਈਨ ਕਸੀਨੋ ਰੈਕਸਟੇਲ ਦੀ ਗੱਲ ਕਰਦਾ ਜਿੱਥੇ ਆਪਾਂ ਹਰਭਜਨ ਮਾਨ ਬਾਈ ਦਾ ਸ਼ੋਅ ਕਰਵਾਇਆ ਲਾਸਟ ਈਅਰ ਤੇ ਐਗਤੀ ਪੰਜਾਬੀ ਵਿਰਸਾ 25 ਜੁਲਾਈ ਨੂੰ ਕਰਵਾਉਣ ਜਾ ਰਹੇ ਹਾਂ। ਟੀਮ ਫੋਰ ਐਂਟਰਟੇਨਮੈਂਟ ਦੀ ਇਹ ਪੇਸ਼ਕਸ਼ ਆ। ਤੁਸੀਂ ਵੀ ਸਪੋਂਸਰਸ਼ਿਪ ਦੇ ਤੌਰ ਤੇ ਆਉਣਾ ਚਾਹੁੰਦੇ ਹੋ ਨਾਲ ਵੱਖੋ ਵੱਖਰੇ ਜਿਹੜੇ ਆ ਸਾਡੇ ਕੋਲ ਪੈਕੇਜ ਜਿਹੜੇ ਤੁਸੀਂ ਲੈ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਟਿਕਟਾਂ ਵੀ ਦਿੱਤੀਆਂ ਜਾਣੀਆਂ ਤੇ ਸਾਈਡਾਂ ਤੇ ਵੱਡੀਆਂ ਸਕਰੀਨਾਂ ਤੇ ਤੁਹਾਡੇ ਬਿਜ਼ਨਸ ਦੀ ਪ੍ਰਮੋਸ਼ਨ ਵੀ ਹੋਵੇਗੀ। ਬਹੁਤ ਘੱਟ ਸ਼ੋਅ ਆ ਜਿਹੜੇ ਫੈਮਿਲੀ ਸ਼ੋਅ ਹੁੰਦੇ ਆ। ਵਾਰਸ ਭਰਾਵਾਂ ਦੀ ਗੱਲ ਕਰਾਂ, ਗੁਰਦਾਸ ਮਾਨ ਦੀ ਗੱਲ ਕਰੀਏ, ਹਰਭਜਨ ਮਾਨ ਦੀ ਗੱਲ ਕਰਾਂ, ਬੱਬੂ ਮਾਨ ਬਾਈ ਦੀ ਗੱਲ ਕਰਾਂ, ਹੋਰ ਦੋ ਚਾਰ ਕਲਾਕਾਰ ਆ ਜਿਨ੍ਹਾਂ ਦੇ ਅਸੀਂ ਸ਼ੋਅ ਤੁਸੀਂ ਆਨੰਦ ਮਾਣਦੇ ਹੋ ਤੇ ਹਰੇਕ ਏਜ ਵਰਗ, ਚਾਹੇ ਉਹ ਯੂਥ ਦੀ ਗੱਲ ਕਰਾਂ ਚਾਹੇ ਸਿਆਣੇ ਦੀ ਗੱਲ ਕਰੀਏ। ਸ਼ੁਰੂਆਤ ਕਰਦੇ ਹਾਂ ਵਾਰਸ ਭਾਜੀ ਦੇ ਇਹਨਾਂ ਬੋਲਾਂ ਨਾਲ ਤੇ ਨਾਲ ਹੀ ਫਿਰ ਆਪਾਂ ਦਸਾਂਝ ਸਾਹਿਬ ਨਾਲ ਜਿਹੜੀ ਆ ਮੈਂ ਲਾਈਨ ਮਿਲਾਉਣਾ ਤੇ ਫਿਰ ਆਪਾਂ ਤੁਸੀਂ ਵੀ ਕੋਈ ਸਵਾਲ ਕਰਨਾ ਹੋਇਆ ਜੀ ਸੱਦ ਕੇ ਵੈਲਕਮ ਜੀਆਂ ਨੂੰ ਸਵਾਲ ਕਰਿਓ। ਵਧੀਆ ਲੱਗਦਾ ਜਦੋਂ ਤੁਸੀਂ ਕੋਈ ਸਵਾਲ ਕਰਦੇ ਹੋ, ਫਿਕਰ ਹੁੰਦਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਬੈਕ ਹੋਮ ਦਾ ਲਹਿੰਦਾ ਚੜ੍ਹਦਾ ਪੰਜਾਬ ਦੀ ਗੱਲ ਕਰੀਏ ਤੇ ਵਾਰਸ ਭਾਜੀ ਦੇ ਇਹ ਬੋਲਿਆ ਜਿਵੇਂ ਹੁਣ ਇੱਥੇ ਇਲੈਕਸ਼ਨ ਹੈ ਮਿਊਂਸੀਪਲ ਨੈਕਸਟ ਈਅਰ ਦੇ ਵਿੱਚ ਪੰਜਾਬ ਦੇ ਵਿੱਚ ਹੋਣੀਆਂ ਵੋਟਾਂ ਤੇ ਕਿਤੇ ਕਿਤੇ ਕਈ ਵਾਰੀ ਆਹ ਜਿਹੜੇ ਗਾਣੇ ਆ ਸਿਆਸਤ ਤੇ ਜਿਹੜਾ ਜੀ ਉਹ ਕਈ ਵਾਰੀ ਜਿਵੇਂ ਮੈਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਇੱਕ ਡਿਊਟ ਸੌਂਗ ਲਾਉਂਦਾ ਹੁੰਦਾ ਕੁੰਡੀਆਂ ਦੇ ਸਿੰਘ ਫਸ ਗਏ ਤੇ ਹੁਣ ਜਿਹੜਾ ਜੀ ਆਪਾਂ ਪਲੇ ਕਰਨ ਲੱਗੇ ਵਾਰਸ ਭਾਜੀ ਦਾ ਆ ਜਾਓ 416-930-1111 ਆਪਣਾ ਨੰਬਰ ਹੈ ਸਟੀਲ ਅਤੇ ਮੈਲੇਨੀ ਤੇ ਆਪਣਾ ਸਟੂਡੀਓ ਆ ਫਰੈਂਡ ਵੀਡੀਓ ਪ੍ਰੋਡਕਸ਼ਨ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ 7 ਡੇਜ਼ ਓਪਨ ਹੋਈਦਾ। ਮਨਮੋਹਣ ਵਾਰਸ ਦੇ ਬਹੁਤ ਹੀ ਪਿਆਰੇ ਬੋਲ
ਬਣ ਨਾ ਜਾ ਬਣ ਜਾਣਾ ਤੁਰ
ਵਾਰਸ ਭਾਜੀ ਦੇ ਬੋਲ ਹੁਣ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਤੇ ਆਪਣੀ ਲਾਈਨ ਜਿਹੜੀ ਆ ਦਸਾਂਝ ਸਾਹਿਬ ਨਾਲ ਆਪਾਂ ਜੁੜ ਚੁੱਕੇ ਹਾਂ ਖਬਰਾਂ ਦੇ ਸਾਡੇ ਸਪਾਂਸਰ ਹਮੇਸ਼ਾ ਦੀ ਤਰ੍ਹਾਂ NBT ਨਿਊ ਪੰਡਾਲ ਟਰਾਂਸਪੋਰਟ ਤੋਂ ਵੱਡੇ ਭਾਜੀ ਸਰਦਾਰ ਸਖਦੇਵ ਸਿੰਘ ਪੰਡਾਲ ਗੋਲਡਨ ਸਟਾਰ ਫੋਰਮ ਐਕਸਚੇਂਜ ਤੋਂ ਜਸਵੀਰ ਸਿੰਘ ਢਲੋਹਣੀ ਔਰ ਜਿਹੜੇ ਸਾਡੇ ਵੱਡੇ ਸਪਾਂਸਰ ਆ ਔਰ ਇਨ੍ਹਾਂ ਦਾ ਜਿਹੜਾ ਨੰਬਰ ਤੁਹਾਡੇ ਨਾਲ ਆਪਾਂ ਹਮੇਸ਼ਾ ਸਾਂਝ ਪਾਈ ਦੀ ਆ ਤੇ ਤੁਸੀਂ ਜਿਹੜਾ ਜੀ ਨੰਬਰ ਨੋਟ ਕਰੋ ਢਿੱਲੋਂ ਸਾਹਿਬ ਉਨ੍ਹਾਂ ਦਾ ਢਿੱਲੋਂ ਸਾਹਿਬ ਉਨ੍ਹਾਂ ਦਾ ਨੰਬਰ 416-900-9072 ਇੰਡੀਆ ਪੈਸਾ ਭੇਜਣਾ ਉਥੇ ਪੈਸੇ ਡਾਲਰਾਂ ਦੇ ਵਿਚ ਲੈਣੇ ਆ ਤਾਂ ਵੀ ਤੁਸੀਂ 416-900-9072 ਤੇ ਰਾਜਧਾਨੀ ਸਵੀਟ ਰੈਸਟੋਰੈਂਟ ਤੋਂ ਅਸ਼ਵਨੀ ਭਾਜੀ ਹੋਣੀ 26 ਲੋਕੇਸ਼ਨਾਂ ਕੈਨੇਡਾ ਦੇ ਵਿਚ ਰਾਜਧਾਨੀ 100% ਵੈਜੀਟੇਰੀਅਨ ਫੂਡ ਡਾਈਨ ਐਂਡ ਟੇਕ ਆਊਟ ਕੇਟਰਿੰਗ ਕਰਵਾਉਣੀ ਆ ਤੇ ਰਾਜਧਾਨੀ ਦੀ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਜਿਹੜਾ ਵਿਜ਼ਿਟ ਕਰ ਲੈਣਾ ਤੇ ਜਦੋਂ ਪੈਸਿਆਂ ਦੀ ਗੱਲ ਚੱਲਦੀ ਆ ਮੌਰਗੇਜ ਦੀ ਗੱਲ ਚੱਲਦੀ ਆ ਘਰ ਲੈਣ ਦੀ ਗੱਲ ਚੱਲਦੀ ਆ ਹਰ ਇੱਕ ਇਨਸਾਨ ਦਾ ਸੁਪਨਾ ਹੁੰਦਾ ਇਸ ਵਧੀਆ ਕੰਟਰੀ ਦੇ ਵਿਚ ਉਹਦੇ ਸੁਪਨਿਆਂ ਦਾ ਮਹਿਲ ਹੋਵੇ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰੇਗੀ ਸਾਡੀ ਟੀਮ ਮੇਰੇ ਨਾਲ ਆਫਟਰ ਸ਼ੋ ਜਾਂ ਲਖਵੀਰ ਹੋਣੀ ਮੇਰੇ ਟੀਮ ਮੈਂਬਰ ਆ ਰੀਅਲ ਸਟੇਟ ਨੂੰ ਲੈ ਕੇ ਸੇਵਾਵਾਂ ਲੈਣੀਆਂ ਲੰਡਨ ਦੇ ਵਿਚ ਸਾਡੇ ਕੋਲ 2200 ਕਰੀਬ ਦੇ ਸਕੁਅਰ ਫੀਟ ਘਰ ਜਿਹੜਾ ਆ ਰਿਹਾ ਆ ਮਾਰਕੀਟ ਦੇ ਵਿਚ ਹਜੇ ਨਹੀਂ ਆਇਆ ਤੁਸੀਂ ਉਹ ਘਰ ਲੈਣਾ ਚਾਹੁੰਦੇ ਡਿਟੈਚ ਹਾਊਸ 4 ਬੈਡਰੂਮ ਦਾ ਤਾਂ 416-716-4417 ਤੇ ਸੰਪਰਕ ਕਰ ਲੈਣਾ ਜਾਂ ਵੁੱਡ ਸਟਾਕ ਦੇ ਵਿਚ ਗੁਰਦੁਆਰਾ ਸਾਹਿਬ ਤੋਂ 10 ਕੁ ਮਿੰਟ ਦੀ ਦੂਰੀ ਤੇ 5.5 ਲੱਖ ਦੇ ਆਸ ਪਾਸ ਜਿਹੜੀ ਪ੍ਰਾਈਸ ਸਟਾਰਟ ਹੈ ਘਰਾਂ ਨਵਿਆਂ ਦੀ ਤਾਂ ਵੀ ਤੁਸੀਂ 416-716-4417 ਤੇ ਗੱਲ ਕਰ ਰਿਹਾ ਸੀ ਡਾਲਰਾਂ ਦੀ ਪੈਸਿਆਂ ਦੀ ਮੌਰਗੇਜ ਦੀ ਦੁਨੀਆਂ ਦੇ ਵਿਚ ਵੱਡਾ ਨਾਮ ਗੁਰਪ੍ਰੀਤ ਸਮਰਾ 905-799-99-99 ਗੁਰਪ੍ਰੀਤ ਸਮਰਾ ਦਾ ਨੰਬਰ ਆ ਦਸਾਂਝ ਸਾਹਿਬ ਦਾ ਆਪਾਂ ਜਿਹੜਾ ਜੀ ਕਰਦੇ ਹਾਂ ਵੈਲਕਮ ਦਸਾਂਝ ਸਾਹਿਬ ਤੁਹਾਡਾ ਤੁਹਾਡੇ ਆਪਣੇ ਸ਼ੋ ਰੌਣਕ ਪੰਜਾਬ ਦੇ ਵਿਚ ਵੈਲਕਮ ਜੀਆਂ ਨੂੰ ਜੀ
ਮਹਾਰਾਜ ਜੀ ਤੇ ਮੈਂ ਸੁਸ਼ੀਲ ਗੁਪਤਾ ਇਸ ਵਕਤ ਸ਼ਿਕਾਗੋ ਤੋਂ ਆਪਣੇ ਸਰੋਤਿਆਂ ਦੇ ਰੂਪ ਹੋਣ ਜਾ ਰਿਹਾ ਤੇ ਗੱਲਾਂ ਬਾਤਾਂ ਵੀ ਕਰਾਂਗੇ ਤੇ ਪਹਿਲਾਂ ਆਪਾਂ ਤਾਜ਼ਾ ਤਰੀਨ ਸੁਰਖੀਆਂ ਜਿਹੜੀਆਂ ਹੁਣ ਤੱਕ ਦੀਆਂ ਉਹ ਦੇਖ ਲੈਂਦੇ ਹਾਂ
ਜੀ
ਅਮਰੀਕੀ ਪਾਰਲੀਮੈਂਟ ਦੇ ਵਿਚ ਇਰਾਨ ਦੇ ਨਾਲ ਜੰਗ ਰੋਕਣ ਬਾਰੇ ਪ੍ਰਸਤਾਵ ਪਾਸ ਡੋਨਲਡ ਟਰੰਪ ਦੀ ਆਪਣੀ ਪਾਰਟੀ ਦੇ 4 ਮੈਂਬਰ ਪਾਰਲੀਮੈਂਟਾਂ ਨੇ ਵੀ ਉਨ੍ਹਾਂ ਦੇ ਖਿਲਾਫ਼ ਵੋਟਿੰਗ ਕੀਤੀ ਰਾਹੁਲ ਗਾਂਧੀ ਦਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਤਕਾਮਲਾ ਆਖਿਆ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇਸ਼ ਦੇ ਗੱਦਾਰ ਨੇ ਪੰਜਾਬ ਵਿਚ ਵੀ ਚੋਣ ਮੈਦਾਨ ਭਖਿਆ ਨਗਰ ਨਿਗਮ ਨਗਰ ਕੌਂਸਲ ਚੋਣਾਂ ਲਈ ਹਜ਼ਾਰਾਂ ਉਮੀਦਵਾਰ ਚੋਣ ਮੈਦਾਨ ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ ਮਨਪ੍ਰੀਤ ਸਿੰਘ ਅਯਾਲੀ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫੇ ਰਵਨੀਤ ਵਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਤੇ ਵੱਡਾ ਇਲਜ਼ਾਮ ਕਿਹਾ ਕਿ ਭਗਵੰਤ ਮਾਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦਾ ਏਜੰਟ ਹੈ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਤੇ ਹਾਈਕੋਰਟ ਸਖ਼ਤ ਡਾਕਟਰਾਂ ਦੀਆਂ ਹਜ਼ਾਰਾਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਪੰਜਾਬ ਵਿਚ ਪੈਟਰੋਲ ਪੰਪਾਂ ਤੇ ਤੇਲ ਮੁੱਕਣ ਲੱਗਾ ਡੀਲਰਾਂ ਨੇ ਸਰਕਾਰ ਨੂੰ ਤੁਰੰਤ ਮਸਲਾ ਹੱਲ ਕਰਨ ਲਈ ਕਿਹਾ ਪੰਜਾਬ ਵਿਜੀਲੈਂਸ ਵੱਲੋਂ ਪਾਵਰ ਕੰਪ ਦੇ ਸਾਬਕਾ ਚੇਅਰਮੈਨ KD ਚੌਧਰੀ ਸਣੇ 3 ਜਣੇ ਗ੍ਰਿਫ਼ਤਾਰ ਪੰਜਾਬ ਦਾ ਨਾਮਵਰ ਕਬੱਡੀ ਖਿਡਾਰੀ ਸੰਦੀਪ ਲੁੱਦੜ ਆਮ ਆਦਮੀ ਪਾਰਟੀ ਸ਼ਾਮਲ ਹੋਇਆ ਤੇ ਪੰਜਾਬ ਅੰਦਰ ਜ਼ਬਰਦਸਤ ਲੂ ਖਤਰਨਾਕ ਹੀਟ ਵੇਵ ਦਾ ਅਲਰਟ ਜੀਵਨ ਬੁਰੀ ਤਰ੍ਹਾਂ ਅਸਤ ਵਿਅਸਤ ਜੀ ਸੋਢੀ ਨਗਰ
ਜੀ ਸਰੋਤੋ ਤੁਸੀਂ ਵੀ ਕੋਈ ਸਵਾਲ ਕਰਨਾ ਦਸਾਂਝ ਸਾਹਿਬ ਹੋਣਾ ਨੂੰ 416-930-1111 ਆਪਣਾ ਨੰਬਰ ਹੈ ਜਿਹੜੀ ਵੀ ਤੁਹਾਡੀ ਕਾਲ ਆਵੇਗੀ ਤੇ ਰਾਈਟ ਵੇ ਮੈਂ ਦਸਾਂਝ ਸਾਹਿਬ ਨੂੰ ਇਸ਼ਾਰਾ ਕਰਕੇ ਪੌਜ਼ ਲੈ ਕੇ ਤੁਹਾਡਾ ਜਿਹੜਾ ਜੋ ਵੀ ਤੁਸੀਂ ਸਵਾਲ ਕਰਨਾ ਮੋਸਟ ਵੈਲਕਮ ਉਹ ਆਨ ਏਅਰ ਹੋਵੇਗਾ ਲਾਈਵ ਪ੍ਰੋਗਰਾਮ ਆਪਣਾ ਚੱਲਦਾ 416-930-1111 ਤੇ ਦਸਾਂਝ ਸਾਹਿਬ ਆਪਾਂ ਸ਼ੁਰੂਆਤ ਜਿਹੜੀ ਆ ਕਰਦੇ ਹਾਂ ਸੁਰਖੀਆਂ ਦੇ ਵਿਚ ਵੀ ਤੁਸੀਂ ਜ਼ਿਕਰ ਕੀਤਾ ਅਮਰੀਕੀ ਸੰਸਦ ਵਿਚ ਇਰਾਨ ਨਾਲ ਜੰਗ ਰੋਕਣ ਲਈ ਸਬੰਧੀ ਪ੍ਰਸਤਾਵ ਪਾਸ ਤੇ ਟਰੰਪ ਦੀ ਆਪਣੀ ਪਾਰਟੀ ਦੇ 4 ਸੰਸਦ ਮੈਂਬਰ ਵੀ ਉਨ੍ਹਾਂ ਦੇ ਖਿਲਾਫ਼ ਵੋਟਿੰਗ ਕੀਤੀ ਉਨ੍ਹਾਂ ਨੇ ਜੀ
ਬਿਲਕੁਲ ਦੇਖੋ ਅਮਰੀਕਨ ਪਾਰਲੀਮੈਂਟ ਦੇ ਵਿਚ ਤੇ ਹੋਣਾ ਹੀ ਸੀ ਸਾਨੂੰ ਇਸ ਗੱਲ ਦਾ ਇਲਮ ਹੈ ਵੀ ਅਮਰੀਕਾ ਦੇ ਵਿਚ ਜਿਹੜੀ ਆਮ ਪਬਲਿਕ ਵੀ ਆ ਉਹ ਵੀ ਇਸ ਜੰਗ ਦੇ ਖਿਲਾਫ਼ ਹੈ ਡੈਮੋਕ੍ਰੇਟਸ ਤਾਂ ਫਿਰ ਇਹਦਾ ਵਿਰੋਧ ਕਰਦੇ ਸੀਗੇ ਈਵਨ ਡੋਨਲਡ ਦੀ ਜਿਹੜੀ ਪਾਰਟੀ ਹੈ ਡੋਨਲਡ ਟਰੰਪ ਸਾਹਿਬ ਦੀ ਪਾਰਟੀ ਜਿਹੜੀ ਆ ਉਹਦੇ ਵੀ ਅੰਦਰੋਂ ਏਦਾਂ ਦੀ ਆਵਾਜ਼ ਆ ਰਹੀ ਸੀ ਵੀ ਇਹ ਜੰਗ ਨਹੀਂ ਹੋਣੀ ਚਾਹੀਦੀ ਤੇ ਉਹਦਾ ਇੱਕ ਪ੍ਰਮਾਣ ਜਾਂ ਸਬੂਤ ਇਹ ਮਿਲ ਗਿਆ ਵੀ ਪਾਰਲੀਮੈਂਟ ਦੇ ਵਿਚ ਜਦੋਂ ਇਹਦੇ ਵੋਟਿੰਗ ਹੋਈ ਹੈ ਤੇ ਡੋਨਲਡ ਟਰੰਪ ਸਾਹਿਬ ਦੀ ਆਪਣੀ ਰਿਪਬਲਿਕਨ ਪਾਰਟੀ ਦੇ 4 ਮੈਂਬਰਾਂ ਨੇ ਉਹਨਾਂ ਦੇ ਖਿਲਾਫ ਹੀ ਵੋਟ ਪਾਤੀ ਹੈ। ਸੋ ਇਹ ਵੱਡਾ ਝਟਕਾ ਤੁਸੀਂ ਸਮਝ ਸਕਦੇ ਹੋ ਕਿ ਡੋਨਲਡ ਟਰੰਪ ਸਾਹਿਬ ਨੂੰ ਆਪਣੀ ਪਾਰਟੀ ਦੇ ਅੰਦਰੋਂ ਵੀ ਵੱਡਾ ਝਟਕਾ ਮਿਲਿਆ। ਤੇ ਦਰਅਸਲ ਅਮਰੀਕਾ ਦਾ ਜਿਹੜਾ ਸੰਵਿਧਾਨ ਹੈ ਨਾ ਜੀ, ਉਹਦੇ ਮੁਤਾਬਕ ਜਿਹੜੀ ਜੰਗ ਸ਼ੁਰੂ ਕਰਨ ਦਾ ਜਿਹੜਾ ਹੱਕ ਹੈ ਜਾਂ ਅਧਿਕਾਰ ਹੈ ਉਹ ਪਾਰਲੀਮੈਂਟ ਦੇ ਕੋਲ ਹੈ। ਪਰ ਹੁੰਦਾ ਇਹ ਰਿਹਾ ਪਿਛਲੇ ਕਈ ਸਾਲਾਂ ਤੋਂ ਡੋਨਲਡ ਟਰੰਪ ਸਾਹਿਬ ਨੇ, ਇਸ ਤੋਂ ਪਹਿਲਾਂ ਵੀ ਜਿਹੜੇ ਰਾਸ਼ਟਰਪਤੀ ਸੀ, ਕਈ ਸਾਲਾਂ ਤੋਂ ਕਹਿ ਲਓ ਕਈ ਦਹਾਕਿਆਂ ਤੋਂ ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਰਹੇ ਨੇ, ਕੋਈ ਵੀ ਹੋ ਸਕਦਾ ਵੱਖਰੇ ਵੱਖਰੇ ਰਾਸ਼ਟਰਪਤੀ, ਉਹ ਫੌਜੀ ਸ਼ਕਤੀਆਂ ਜਿਹੜੀਆਂ ਆਪਣੇ ਲੈਵਲ ਤੇ ਵਰਤ ਰਹੇ ਨੇ ਪਾਰਲੀਮੈਂਟ ਨੂੰ ਸਾਈਡਲਾਈਨ ਕਰਕੇ। ਹੁਣ ਇਹ ਜਿਹੜਾ ਪ੍ਰਸਤਾਵ ਆਇਆ ਉਹ ਉਸੇ ਪਾਵਰ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਹੈ। ਡੈਮੋਕ੍ਰੇਟਿਕ ਪਾਰਟੀ ਇਹ ਕਹਿੰਦੀ ਹੈ ਵੀ ਕੋਈ ਵੀ ਰਾਸ਼ਟਰਪਤੀ ਜਿਹੜਾ ਆ ਉਹ ਇਕੱਲਾ ਮੁਲਕ ਨੂੰ ਜੰਗ ਵਿਚ ਨਹੀਂ ਢੱਕ ਸਕਦਾ। ਸੋ ਇਸ ਮਸਲੇ ਦਾ ਇੱਕ ਹੋਰ ਵੀ ਪੱਖ ਹੈਗਾ, ਇਰਾਨ ਦੇ ਨਾਲ ਜੰਗ ਜਿਹੜੀ ਆ ਉਹ ਕੇਵਲ ਤੇ ਕੇਵਲ ਮਿਡਲ ਈਸਟ ਦਾ ਇਸ਼ੂ ਨਹੀਂ ਹੈਗਾ, ਮਿਡਲ ਈਸਟ ਦਾ ਇਸ਼ੂ ਨਹੀਂ ਕਰਾ, ਇਹਦਾ ਸਿੱਧਾ ਅਸਰ ਤੁਹਾਨੂੰ ਪਤਾ ਹੈ ਦੁਨੀਆਂ ਦੀ ਜਿਹੜੀ ਇਕੱਲੀ ਗਲੋਬਲ ਇਕਾਨਮੀ ਉਹਦੇ ਚ ਵੀ ਪੈਣਾ, ਤੇਲ ਦੀਆਂ ਕੀਮਤਾਂ, ਗਲੋਬਲ ਪੀਸ, ਇਹ ਸਾਰਾ ਕੁਝ ਇਹਦੇ ਤੇ ਟਿਕਿਆ ਹੋਇਆ। ਪਹਿਲੇ ਕਿਉਂਕਿ ਇਸ ਵੇਲੇ ਸੰਸਾਰ ਦੇ ਵਿਚ ਪਿਛਲੇ ਕੁਝ ਸਾਲਾਂ ਤੋਂ ਜੋ ਹੋ ਰਿਹਾ, ਉਧਰ ਰੂਸ ਤੇ ਯੂਕਰੇਨ ਦੀ ਜੰਗ ਲੱਗੀ ਹੋਈ ਹੈ, ਪਹਿਲੇ ਦੁਨੀਆਂ ਆਰਥਿਕ ਮੰਦਹਾਲੀ ਨਾਲ ਜੂਝ ਰਹੀ ਹੈ, ਤੇ ਫਿਰ ਏਦਾਂ ਦੇ ਵੇਲੇ ਇੱਕ ਹੋਰ ਵੱਡਾ ਜਿਹੜਾ ਯੁੱਧ ਹੈ ਜਾਂ ਜੰਗ ਹੈ ਉਹ ਫਿਰ ਵਿਸ਼ਵ ਪੱਧਰ ਤੇ ਤਬਾਹੀ ਲਿਆਏਗਾ ਨਾ, ਤੇ ਉਹ ਤਬਾਹੀ ਹੋ ਰਹੀ ਹੈ। ਆਪਾਂ ਜਿਹੜੀਆਂ ਮਰਜ਼ੀ ਖ਼ਬਰਾਂ ਤੁਸੀਂ ਦੇਖ ਲਓ, ਮਤਲਬ ਇਰਾਨ ਤੋਂ ਲੈ ਕੇ ਅਮਰੀਕਾ, ਅਮਰੀਕਾ ਤੋਂ ਲੈ ਕੇ ਕੈਨੇਡਾ, ਕੈਨੇਡਾ ਤੋਂ ਲੈ ਕੇ ਭਾਰਤ ਤੱਕ, ਹਰ ਥਾਂ ਤੇ ਤੁਹਾਨੂੰ ਉਹਦੇ ਪਰਛਾਵੇਂ ਦਿਖਾਈ ਦਿੰਦੇ ਆ। ਉਸ ਗਲੋਬਲ ਇਕਾਨਮੀ ਜਿਸ ਤਰੀਕੇ ਨਾਲ ਕਹਿ ਲੋ ਵੀ ਥੱਲੇ ਨੂੰ ਜਾ ਰਹੀ ਹੈ, ਉਹਦੇ ਹਰ ਥਾਂ ਦੇ ਡਰ ਭੈ ਤੇ ਪਰਛਾਵੇਂ ਜਿਹੜੇ ਆਪਾਂ ਦਿਖਾਈ ਦਿੰਦੇ ਆ। ਸੋ ਮੈਂ ਸਮਝਦਾ ਵੀ ਟਰੰਪ ਸਾਹਿਬ ਲਈ ਇਹ ਮਾਮਲਾ ਸਿਆਸੀ ਤੌਰ ਤੇ ਉਹਨਾਂ ਲਈ ਇੱਕ ਬਹੁਤ ਵੱਡੀ ਹਰਡਲ ਬਣ ਸਕਦਾ ਹੈ। ਆਪਣੀ ਹੀ ਪਾਰਟੀਆਂ ਦੇ ਲੀਡਰਾਂ ਦਾ ਵਿਰੋਧ ਇਹ ਸੰਕੇਤ ਦਿੰਦਾ ਵੀ ਆਉਂਦੀਆਂ ਇਲੈਕਸ਼ਨ ਦੇ ਵਿਚ ਰਿਪਬਲਿਕਨ ਪਾਰਟੀ ਦੇ ਅੰਦਰ ਫੁੱਟ ਜਿਹੜੀ ਹੈ ਉਹ ਹੋਰ ਵੱਧ ਸਕਦੀ ਹੈ। ਈਵਨ ਜਿਹੜੀਆਂ ਮਿਡਟਰਮ ਇਲੈਕਸ਼ਨ ਹੋਣੀਆਂ ਉਹਦੇ ਚ ਵੀ ਟਰੰਪ ਸਾਹਿਬ ਨੂੰ ਜਿਹੜਾ ਆ ਨੁਕਸਾਨ ਹੋ ਸਕਦਾ। ਵੱਖਰੀ ਗੱਲ ਇਸ ਫੈਸਲੇ ਦੇ ਖਿਲਾਫ ਟਰੰਪ ਸਾਹਿਬ ਕੋਲ ਇੱਕ ਪਾਵਰ ਹਾਲੇ ਵੀ ਹੈਗੀ ਆ, ਟਰੰਪ ਸਾਹਿਬ ਕੋਲ ਵੀਟੋ ਦਾ ਅਧਿਕਾਰ ਹੈਗਾ, ਪਰ ਉਹ ਅਧਿਕਾਰ ਵਰਤਣਗੇ ਨਹੀਂ। ਜੇ ਉਹ ਅਧਿਕਾਰ ਵਰਤਦੇ ਆ ਤੇ ਉਹਨਾਂ ਦੀ ਸਿਆਸੀ ਕਮਜ਼ੋਰੀ ਉਜਾਗਰ ਹੋਏਗੀ।
416-930-1111 ਆਪਣਾ ਨੰਬਰ ਹੈ, 416-930-1111 416-930-1111 ਤੇ ਤੁਹਾਡੀ ਕਾਲ ਜਿਹੜੀ ਆ ਸਕਦੀ ਆ। ਦਸਾਂਝ ਸਾਹਿਬ ਨਾਲ ਸਾਡੀ ਸ਼ਿਕਾਗੋ ਤੋਂ ਗੱਲਬਾਤ ਜਿਹੜੀ ਚੱਲ ਰਹੀ ਆ, ਔਰ ਅਗਲੇ ਹਿੱਸੇ ਦੇ ਸਾਡੇ ਸਪਾਂਸਰ ਕਟਾਰੀਆ ਟੂਰਸ ਐਂਡ ਟਰੈਵਲ ਤੋਂ ਅਵਤਾਰ ਕਟਾਰੀਆ ਜੀ, ਜਿਨ੍ਹਾਂ ਨੇ ਪ੍ਰਾਈਸਾਂ ਭੇਜੀਆਂ ਜੀ। ਟੋਰਾਂਟੋ ਤੋਂ ਅੰਮ੍ਰਿਤਸਰ ਦੀ ਗੱਲ ਕਰਾਂ, ਮਈ ਐਂਡ ਜੂਨ 1980, ਟੋਰਾਂਟੋ ਤੋਂ ਦਿੱਲੀ 1855, ਔਰ ਇਸੇ ਹੀ ਤਰ੍ਹਾਂ ਜੇ ਮੈਂ ਪਾਕਿਸਤਾਨ ਦੀ ਗੱਲ ਕਰਦਾ, ਇਹ ਵਨ ਵੇ ਟੋਰਾਂਟੋ ਤੋਂ ਲਾਹੌਰ 1199, ਟੋਰਾਂਟੋ ਤੋਂ ਕਰਾਚੀ 1075, ਟੋਰਾਂਟੋ ਤੋਂ ਇਸਲਾਮਾਬਾਦ 1085, 905-678-1200 ਤੇ ਕਾਲ ਜਿਹੜੀ ਕਰ ਲੈਣੀ, 905-678-1200 ਤੇ ਗੱਲ ਕਰਦੇ। ਹੁਣ ਰਾਹੁਲ ਗਾਂਧੀ ਦਾ ਭਾਜਪਾ ਸਰਕਾਰ ਤੇ ਤਿੱਖਾ ਹਮਲਾ, ਕਿਹਾ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇਸ਼ ਦੇ ਗਰਾਰ ਜੀ।
ਦੇਖੋ ਭਾਰਤ ਦੀ ਪੋਲਿਟਿਕਸ ਦੇ ਵਿਚ ਇਸ ਤਰ੍ਹਾਂ ਦੀ ਗਰਮੀ ਜਿਹੜੀ ਹੈ, ਇੱਕ ਤਾਂ ਉਦੇ ਗਰਮੀ ਦਾ ਮੌਸਮ ਹੈ, ਦੂਜਾ ਪੋਲਿਟਿਕਸ ਦੇ ਵਿਚ ਗਰਮੀ, ਤੇ ਇਹ ਕਿਸਮ ਦਾ ਪੋਲਿਟਿਕਸ ਦੇ ਵਿਚ ਜਿਹੜੀ ਕੁੜੱਤਣ ਜਿਹੜੀ ਹੈ ਨਾ, ਸਿਆਸੀ ਕੁੜੱਤਣ, ਉਹਦਾ ਇੱਕ ਵੱਡਾ ਸੰਕੇਤ ਇਹਨੂੰ ਤੁਸੀਂ ਕਹਿ ਸਕਦੇ ਹੋ। ਰਾਹੁਲ ਗਾਂਧੀ ਨੇ ਬਕਾਇਦਾ ਭਾਸ਼ਣ ਕਰਦਿਆਂ ਇਹ ਗੱਲ ਕਹੀ, ਲੋਕਾਂ ਨੂੰ ਕਹੀ ਜਾਂ ਕਾਂਗਰਸ ਦੇ ਵਰਕਰਾਂ ਨੂੰ ਕਹੀ ਵੀ ਜੇ ਕੱਲ ਨੂੰ ਤੁਹਾਡੇ ਕੋਲ ਆਰ ਐਸ ਐਸ ਵਾਲਾ ਕੋਈ ਆਵੇ ਨਾ, ਤੇ ਆਰ ਐਸ ਐਸ ਵਾਲੇ ਨੂੰ ਇਹ ਕਹਿਣਾ ਆ ਵੀ ਭਾਈ ਤੁਹਾਡਾ ਪ੍ਰਧਾਨ ਮੰਤਰੀ ਵੀ ਗਦਾਰ ਹੈ ਤੇ ਗ੍ਰਹਿ ਮੰਤਰੀ ਵੀ ਗਦਾਰ ਹੈ, ਪੁੱਛੋ ਉਹਨਾਂ ਨੂੰ ਦੇਸ਼ ਲਈ ਉਹਨਾਂ ਨੇ ਕੀਤਾ ਕੀ ਹੈ। ਅਸਲ ਚ ਰਾਹੁਲ ਗਾਂਧੀ ਸਾਹਿਬ ਰਾਇਬਰੇਲੀ ਤੇ ਅਮੇਠੀ ਚ ਜਿਹੜੇ ਆ ਉਥੇ ਬੋਲ ਰਹੇ ਸੀ, ਜਿੱਥੇ ਉਨ੍ਹਾਂ ਨੇ ਇਸ ਤਰ੍ਹਾਂ ਦੇ ਸਿਆਸੀ ਹਮਲੇ ਕੀਤੇ। ਇਹਨੂੰ ਕੇਵਲ ਸਿਆਸੀ ਹਮਲੇ ਨਹੀਂ ਕਹਿ ਸਕਦੇ ਅਸੀਂ, ਇਹ ਲੋਕ ਸਭਾ ਦੀਆਂ ਜਿਹੜੀਆਂ ਚੋਣਾਂ 2029 ਚ ਹੋਣੀਆਂ, ਉਹਦੇ ਤੋਂ ਪਹਿਲਾਂ ਦੀ ਵਿਰੋਧੀ ਧਿਰ ਦੀ ਇੱਕ ਨਵੀਂ ਰਣਨੀਤੀ ਵੱਲ ਵੀ ਇਸ਼ਾਰਾ ਕਰਦੇ ਆ ਇਸ ਤਰ੍ਹਾਂ ਦੇ ਬਿਆਨ। ਰਾਹੁਲ ਗਾਂਧੀ ਅਕਸਰ ਹੀ ਤੁਹਾਨੂੰ ਪਤਾ ਹੈ ਕਿ ਜਿਹੜੇ ਭਾਰਤ ਦੇ ਆਰਥਿਕ ਮਸਲੇ ਹੈ ਉਹਨੂੰ ਸੈਂਟਰ ਚ ਰੱਖ ਕੇ ਮੋਦੀ ਸਰਕਾਰ ਨੂੰ ਘੇਰਦੇ ਰਹੇ ਆ, ਚਾਹੇ ਉਹ ਬੇਰੁਜ਼ਗਾਰੀ ਦਾ ਇਸ਼ੂ ਹੋਵੇ, ਚਾਹੇ ਉਹ ਮਹਿੰਗਾਈ ਦਾ ਇਸ਼ੂ ਹੋਵੇ, ਨੋਟਬੰਦੀ ਹੋਵੇ, ਜਾਂ ਕੋਵਿਡ ਦੇ ਦੌਰਾਨ ਜਿਹੜੀਆਂ ਸਮੱਸਿਆਵਾਂ ਆਈਆਂ, ਇਹਦਾ ਜ਼ਿਕਰ ਅਕਸਰ ਰਾਹੁਲ ਗਾਂਧੀ ਕਰਦੇ ਕਹਿੰਦੇ ਆ ਕਿ ਭਾਰਤ ਜਾਂ ਮੁਲਕ ਜਿਹੜਾ ਆ ਇਹ ਇੱਕ ਵੱਡੇ ਆਰਥਿਕ ਤੂਫਾਨ ਵੱਲ ਵੱਧ ਰਿਹਾ ਹੈ ਤੇ ਹੁਣ ਇਹ ਜਿਹੜੇ ਇਸ ਤਰ੍ਹਾਂ ਦੇ ਤਿੱਖੇ ਬਿਆਨ ਇਹ ਸਪਸ਼ਟ ਕਰਦੇ ਆ ਕਿ ਐਤਕਾਂ ਕਾਂਗਰਸ ਨੇ ਹਿੰਦੂਤਵ ਦੀ ਜਿਹੜੀ ਪੋਲਿਸੀ ਆ ਬੀਜੇਪੀ ਦੀ ਉਹਨੂੰ ਨਹੀਂ ਫੇਸ ਬਹੁਤਾ ਕਰਨਾ ਉਹਨੂੰ ਸਾਈਡ ਤੇ ਕਰਕੇ ਆਰਥਿਕ ਮੁੱਦਿਆਂ ਤੇ ਪ੍ਰਧਾਨ ਮੰਤਰੀ ਤੇ ਬੀਜੇਪੀ ਸਰਕਾਰ ਨੂੰ ਘੇਰਨਗੇ ਪਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਆਉਂਦੇ ਜਾਂ ਬਿਆਨ ਆਉਂਦੇ ਆ ਇਧਰ ਇੱਕ ਚਿੰਤਾਜਨਕ ਪੱਖ ਵੀ ਹੈ ਇੰਡੀਅਨ ਪੋਲੀਟਿਕਸ ਦੇ ਵਿੱਚ ਜਿਹੜੀ ਸ਼ਬਦਾਂ ਦੀ ਮਰਿਆਦਾ ਆ ਉਹ ਲਗਾਤਾਰ ਘੱਟ ਰਹੀ ਹੈ ਜਦੋਂ ਇੱਕ ਵੱਡਾ ਆਗੂ ਦੂਜੇ ਨੂੰ ਗਦਾਰ ਕਵੇ ਝੂਠਾ ਕਵੇ ਦੇਸ਼ ਵਿਰੋਧੀ ਕਵੇ ਤੇ ਇਹਦਾ ਅਸਰ ਲਾਜ਼ਮੀ ਤੌਰ ਤੇ ਲੋਕਾਂ ਤੇ ਵੀ ਪੈਂਦਾ ਲੋਕਤੰਤਰ ਦੇ ਵਿੱਚ ਵਿਰੋਧ ਬਹੁਤ ਜ਼ਰੂਰੀ ਹੈ
ਜੀ
ਪਰ ਭਾਸ਼ਾ ਦੀ ਵੀ ਇੱਕ ਹੱਦ ਹੋਣੀ ਚਾਹੀਦੀ ਹੈ ਪਰ ਇਹ ਕੇਵਲ ਰਾਹੁਲ ਗਾਂਧੀ ਦਾ ਇਸ਼ੂ ਥੋੜਾ ਆ ਦੂਜੇ ਬੰਦੇ ਵੀ ਇੱਦਾਂ ਦੀ ਭਾਸ਼ਾ ਇਸ ਤੋਂ ਵੀ ਤਿੱਖੀ ਭਾਸ਼ਾ ਇਹਦੀ ਯੂਜ਼ ਹੁੰਦੀ ਹੈ ਬੀਜੇਪੀ ਦੇ ਲੀਡਰ ਜਿਹੜੇ ਆ ਜਾਂ ਬੀਜੇਪੀ ਦੇ ਸਪੋਕਸ ਪਰਸਨ ਜਿਹੜੇ ਆ ਉਹ ਜਦੋਂ ਵੀ ਗੱਲ ਕਰਦੇ ਆ ਚਾਹੇ ਉਹ ਟੀਵੀ ਦੀ ਸਕਰੀਨ ਤੇ ਸੁਣ ਲਓ ਉਹਨਾਂ ਨੂੰ ਜਿੱਥੇ ਮਰਜ਼ੀ ਸੁਣ ਲਓ ਉਹ ਤਾਂ ਕਈ ਵਾਰੀ ਗਾਲਾਂ ਦੀ ਭਾਸ਼ਾ ਤੱਕ ਵੀ ਜਾਂਦੇ ਆ ਮਤਲਬ ਗਾਲੀ ਗਲੋਚ ਤੱਕ ਵੀ ਜਾਂਦੇ ਆ ਸੋ ਮੈਨੂੰ ਲੱਗਦਾ ਕਿ ਇੰਡੀਅਨ ਪੋਲੀਟਿਕਸ ਦੇ ਵਿੱਚ ਇੱਕ ਭਾਸ਼ਾ ਦੀ ਮਰਿਆਦਾ ਜਿਹੜੀ ਉਹ ਕਾਇਮ ਰਹਿਣੀ ਚਾਹੀਦੀ ਹੈ ਵਿਰੋਧ ਦਾ ਮਤਲਬ ਤੁਹਾਡਾ ਰਾਜਨੀਤਿਕ ਵਿਰੋਧ ਤੇ ਆਰਥਿਕ ਲੈਵਲ ਤੇ ਜਾਂ ਜਿਹੜੇ ਸਮਾਜਿਕ ਮੁੱਦੇ ਆ ਜਾਂ ਰਾਜਨੀਤਿਕ ਮੁੱਦੇ ਆ ਉਹ ਮੁੱਦਿਆਂ ਤੇ ਕੇਂਦਰਿਤ ਹੋਣਾ ਚਾਹੀਦਾ ਲੋਕਾਂ ਦੇ ਇਸ਼ੂਸ ਤੇ ਹੋਣਾ ਚਾਹੀਦਾ ਵਿਰੋਧ ਦਾ ਮਤਲਬ ਦੁਸ਼ਮਣੀ ਵਾਲਾ ਵਿਰੋਧ ਨਹੀਂ ਹੋਣਾ ਚਾਹੀਦਾ ਨਿੱਜੀ ਵਿਰੋਧ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਦੋਵਾਂ ਨਹੀਂ ਹਰ ਧਰਮ ਨੂੰ ਧਿਆਨ ਰੱਖਣਾ ਚਾਹੀਦਾ
ਜੀ 416-930-1111 ਆਪਣਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਪਾਰਟੀਸਪੇਟ ਕਰ ਸਕਦੇ ਹੋ ਸੁਸ਼ੀਲ ਦਸਾਂਝ ਬਾਈ ਨਾਲ ਸਾਡੀ ਗੱਲਬਾਤ ਚੱਲ ਰਹੀ ਸ਼ਿਕਾਗੋ ਤੋਂ ਮੰਡੇ ਟੂ ਫਰਾਈਡੇ ਅਸੀਂ 10 ਤੋਂ 11 ਪ੍ਰੋਗਰਾਮ ਪੇਸ਼ ਕਰਦੇ ਹਾਂ ਡੇਲੀ ਵੀਕਐਂਡ ਤੇ ਸੈਟਰਡੇ 12 ਤੋਂ 2 ਤੇ ਸੰਡੇ ਵੀ 12 ਤੋਂ 2 ਤੇ ਹੁਣ ਤੁਹਾਨੂੰ ਲੈ ਚੱਲਦੇ ਹਾਂ ਨੈਸ਼ਨਲ ਸਵੀਟ ਰੈਸਟੋਰੈਂਟ ਭਾਜੀ ਦੀਪ ਹੋਣਾ ਦਾ 100% ਵੈਜੀਟੇਰੀਅਨ ਫੂਡ ਹੈ ਕਈ ਵਾਰੀ ਕਈ ਕਹਿੰਦੇ ਵੀ ਦੇਸੀ ਘਿਓ ਜਿਹੜਾ ਸਾਡੀ ਕਿਚਨ ਦੇ ਵਿੱਚ ਆ ਨੋ ਸਾਰੇ ਹੀ ਦੇਸੀ ਘਿਓ ਵਰਤਦੇ ਆ ਨੈਸ਼ਨਲ ਸਵੀਟ ਦੇ ਚਨੇ ਭਟੂਰੇ ਤੁਸੀਂ ਟਰਾਈ ਕਰੋ ਤੁਹਾਡੇ ਹੱਥਾਂ ਨੂੰ ਘੇਤ ਅਧਿਆਈ ਨਹੀਂ ਲੱਗੇਗੀ ਇਹ ਵਾਅਦਾ ਕਰਦਾ ਤਿਲਾਂ ਦਾ ਭੁੱਗਾ ਜਿਨ੍ਹਾਂ ਨੇ ਖਾਧਾ ਨੈਸ਼ਨਲ ਸਵੀਟ ਦਾ ਉਨ੍ਹਾਂ ਨੂੰ ਪਤਾ ਭਾਜੀ ਦੀ ਗੱਲ ਕਰੀਏ 905-792-0059 ਨੈਸ਼ਨਲ ਸਵੀਟ ਰੈਸਟੋਰੈਂਟ ਤੋਂ ਬਾਈ ਦੀਪ ਹੋਣਾ ਦਾ ਨੰਬਰ ਆ ਤੇ ਗੱਲ ਹੁਣ ਜਿਹੜੀ ਆ ਅਗਲੀ ਕਰਨ ਤੋਂ ਪਹਿਲਾਂ ਇੱਕ ਨੰਬਰ ਹੋਰ ਦੇਣਾ ਆਟੋ ਹੱਟ ਕਲੀਜ਼ਨ ਤੋਂ ਨਰਿੰਦਰ ਔਜਲਾ ਹੁਣੀ ਵੀ ਸਾਡੇ ਵੱਡੇ ਸਪਾਂਸਰ ਆ 416-786-0000 ਇਹਨਾਂ ਦਾ ਨੰਬਰ ਹੈ ਗੱਡੀ ਤੋਂ ਲੈ ਕੇ ਟਰੱਕ ਦਾ ਕਲੀਜ਼ਨ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਵਾਉਣਾ ਤੇ 416-786-0000 ਤੇ ਅਗਲੀ ਗੱਲ ਜਿਹੜੀ ਆ ਖਬਰ ਤੇ ਚੱਲਦੇ ਆ ਪੰਜਾਬ ਚ ਭਖਿਆ ਚੋਣ ਮੈਦਾਨ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਲਈ ਹਜ਼ਾਰਾਂ ਉਮੀਦਵਾਰ ਚੋਣ ਮੈਦਾਨ ਚ ਨਿਤਰੇ ਦਸਾਂ ਸਰ
ਦੇਖੋ ਚੋਣਾਂ ਹੋਣੀਆਂ ਨਗਰ ਨਿਗਮ ਦੀਆਂ ਨਗਰ ਕੌਂਸਲ ਦੀਆਂ ਨਗਰ ਪ੍ਰੀਸ਼ਦ ਦੀਆਂ
ਜੀ
ਤੇ ਇਸ ਵੇਲੇ ਸਿਆਸਤ ਪੂਰੀ ਕਰ ਮੈਂ ਤੇ ਇਹਨੂੰ ਵੀ ਤੁਸੀਂ ਤਾਂ ਕਹਿ ਸਕਦੇ ਹੋ ਵੀ ਅਗਲੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ 10 ਕੁ ਮਹੀਨੇ ਤੱਕ ਹੋਣੀਆਂ ਉਹਦੀ ਇੱਕ ਕਿਸਮ ਦੀ ਰਿਹਰਸਲ ਹੀ ਹੈ ਇਹ ਹੁਣ ਤੁਸੀਂ ਇਹ ਸਮਝੋ ਵੀ 10 ਮਹੀਨੇ ਇੱਥੇ ਲਾਲਾ ਲਾਲਾ ਹੋਣੀ ਹੈ 7,23 ਉਮੀਦਵਾਰ ਇਸ ਵੇਲੇ ਇਹਨਾਂ ਚੋਣਾਂ ਚ ਖੜੇ ਆ ਤੇ ਇਹਨੂੰ ਤੁਸੀਂ ਮੰਨ ਲਓ ਬਈ ਇਹ ਚੋਣਾਂ ਸਿਰਫ ਲੋਕਲ ਬਾਡੀਜ਼ ਦੀਆਂ ਚੋਣਾਂ ਨਹੀਂ ਹੈਗੀਆਂ ਮਿਊਨਿਸਪੈਲਿਟੀ ਦੀਆਂ ਜਾਂ ਹੋਰ ਇਹਨੂੰ ਏਦਾਂ ਹੀ ਨਾ ਸਮਝੋ ਇਹ ਚੋਣਾਂ 2027 ਦੀਆਂ ਵਿਧਾਨ ਸਭਾ ਜਿਹੜੀਆਂ ਚੋਣਾਂ ਆ ਉਸ ਤੋਂ ਪਹਿਲਾਂ ਵੀ ਇੱਕ ਵੱਡੀ ਸਿਆਸੀ ਜੰਗ ਦੇ ਤੌਰ ਤੇ ਦੇਖ ਸਕਦੇ ਹੋ ਤੁਸੀਂ ਇਹਨੂੰ ਕਿਉਂਕਿ ਸਾਰੀਆਂ ਪਾਰਟੀਆਂ ਇਹਨੂੰ ਇੱਕ ਵਕਾਰ ਬਣਾ ਕੇ ਲੜ ਰਹੀਆਂ ਚੋਣਾਂ ਆਮ ਆਦਮੀ ਪਾਰਟੀ ਲਈ ਚੋਣਾਂ ਇਹ ਇੱਦਾਂ ਕਹਿ ਲਓ ਵੀ ਆਪਣੀ ਜਿਹੜੀ ਉਹਨਾਂ ਦੀ ਸਰਕਾਰ ਹੈ ਉਹਦੇ ਕੰਮਾਂ ਦੀ ਪਰਖ ਹੈ ਦੂਜੇ ਬੰਨੇ ਕਾਂਗਰਸ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਹੈ ਬੀਜੇਪੀ ਇਹ ਸਾਰੀਆਂ ਧਿਰਾਂ ਇਹਨੂੰ ਸਰਕਾਰ ਦੇ ਵਿਰੁੱਧ ਲੋਕਾਂ ਦਾ ਮੂਡ ਜਾਣਨ ਦਾ ਮੌਕਾ ਮੰਨ ਰਹੀ ਹੈ ਹੁਣ ਇਨ ਬਿਟਵੀਨ ਕੀ ਹੋਇਆ ਕਿ 79 ਜਿਹੜੇ ਕੈਂਡੀਡੇਟ ਸੀ ਉਹ ਬਿਨਾਂ ਮੁਕਾਬਲੇ ਜਿੱਤ ਗਏ ਉਹ ਸਾਰੇ ਆਮ ਆਦਮੀ ਪਾਰਟੀ ਦੇ ਲਗਭਗ ਸਾਰੇ ਤੇ ਵਿਰੋਧੀ ਧਿਰ ਇਹ ਦੋਸ਼ ਲਾ ਰਹੀ ਹੈ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਉਹਦੇ ਤੇ ਹਾਵੀ ਹੈ ਮਸ਼ੀਨਰੀ ਦੀ ਮਿਸਯੂਜ਼ ਕਰਦੀ ਹੈ ਸਰਕਾਰ ਜਿਸ ਕਰਕੇ ਕਈ ਉਮੀਦਵਾਰਾਂ ਦੇ ਕਾਗਜ਼ ਤੱਕ ਨਹੀਂ ਭਰੇ ਗਏ ਇਸ ਕਰਕੇ ਜਿਹੜੇ 79 ਉਮੀਦਵਾਰ ਹੈ ਬਿਨਾਂ ਮੁਕਾਬਲਾ ਜਿੱਤੇ ਆ ਸੋ ਇਸ ਵੇਲੇ ਜਦੋਂ ਪੰਜਾਬ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ਜਦੋਂ ਪੰਜਾਬ ਡਰੱਗ ਦੇ ਵਿੱਚ ਫਸਿਆ ਹੋਇਆ ਜਦੋਂ ਪੰਜਾਬ ਇੱਕ ਕਿਸਾਨੀ ਦੇ ਕ੍ਰਾਈਸਿਸ ਚ ਕਰਜ਼ਾ ਆ ਤੇ ਜਿਹੜਾ ਸਾਡਾ ਸ਼ਹਿਰੀ ਬੁਨਿਆਦੀ ਢਾਂਚਾ ਹੈ ਉਹਦੀ ਬੜੀ ਮਾੜੀ ਹਾਲਤ ਹੈ। ਲੋਕ ਇਸ ਵੇਲੇ ਵਾਅਦੇ ਨੀ ਚਾਹੁੰਦੇ, ਕੱਲੇ ਨਤੀਜੇ ਵੀ ਚਾਹੁੰਦੇ ਆ। ਹੁਣ ਦੇਖਣਾ ਪਊਗਾ ਵੀ ਇਸ ਵਾਰ ਇਸ ਚੋਣ ਮੈਦਾਨ ਚ ਨੌਜਵਾਨਾਂ ਦੀ ਭੂਮਿਕਾ ਜਿਹੜੀ ਆ ਉਹ ਵੀ ਕਾਫੀ ਦਿਖਾਈ ਦੇ ਰਹੀ ਹੈ, ਕਾਫੀ ਐਕਟਿਵ ਇਹਦੇ ਚ ਪੋਲਿਟਿਕਸ ਹੋ ਰਹੀ ਹੈ। ਸੋਸ਼ਲ ਮੀਡੀਆ ਉਹਦੇ ਰਾਹੀਂ ਪ੍ਰਚਾਰ ਬੜਾ ਤੇਜ਼ੀ ਨਾਲ ਬਦਲ ਚੁੱਕਾ ਹੈ। ਹੁਣ ਗਲੀਆਂ ਤੋਂ ਵੱਧ ਜਿਹੜਾ ਪ੍ਰਚਾਰ ਹੈ ਨਾ ਉਹ ਮੋਬਾਈਲ ਸਕਰੀਨਾਂ ਤੇ ਹੋ ਰਿਹਾ। ਮਤਲਬ ਜੰਗ ਜਿਹੜੀ ਹੈ ਨਾ ਸੜਕਾਂ ਤੇ ਗਲੀਆਂ ਤੇ ਘੱਟ ਹੈ ਤੇ ਮੋਬਾਈਲ ਦੀ ਸਕਰੀਨਾਂ ਤੇ ਜੰਗ ਜ਼ਿਆਦਾ ਲੱਗੀ ਜਾ ਰਹੀ ਹੈ। ਤੋ ਦੇਖਦੇ ਆ ਤੇ ਇਹ ਚੋਣਾਂ ਦੇ ਨਤੀਜੇ ਕੀ ਆਉਂਦੇ ਆ, ਕਿਉਂਕਿ ਮੇਅਰ ਤੇ ਕੌਂਸਲ ਵੀ ਕੱਲੇ ਚੁਣੇ ਜਾਣੇ। ਪੰਜਾਬ ਦੀ ਫਿਊਚਰ ਦੀ ਪੋਲੀਟਿਕਸ ਦੀ ਦਿਸ਼ਾ ਵੀ ਇਹਨਾਂ ਇਲੈਕਸ਼ਨ ਨੇ ਤੈਅ ਕਰਨੀ।
ਦਸਾਂਤ ਸਾਹਿਬ, ਕੱਲ ਕਿਸੇ ਸੱਜਣ ਦੀ ਕਾਲ ਆਈ ਸੀ, ਮੈਂ ਕਿਹਾ ਵੀ ਕੱਲ ਨੂੰ ਸਵਾਲ ਕਰਾਂਗੇ ਦਸਾਂਤ ਸਾਹਿਬ ਉਹਨਾਂ ਨੂੰ, ਆਪਣਾ ਪ੍ਰੋਗਰਾਮ ਫਿਨਿਸ਼ ਹੋ ਗਿਆ ਸੀਗਾ ਤੇ ਉਹਨਾਂ ਦਾ ਕਹਿਣਾ ਸੀ, ਕਹਿੰਦੇ ਵੀ ਸੋਢੀ ਜੀ ਵੀ ਪਤਾ ਕਰਿਓ, ਕਹਿੰਦੇ ਵੀ ਆਮ ਆਦਮੀ ਪਾਰਟੀ ਭਗਵੰਤ ਮਾਨ ਸਰਕਾਰ ਦੇ ਬੰਦਿਆਂ ਨੇ ਜਿਹੜੇ ਪੰਜਾਬ ਦੇ ਵਿਚ ਜਾਂ ਇੰਡੀਆ ਦੇ ਵਿਚ ਜਿਹੜੇ ਬਾਹਲੇ ਚੈਨਲ ਆ ਜਿਹੜੇ ਸੋਸ਼ਲ ਮੀਡੀਆ ਤੇ ਸਰਗਰਮ ਆ ਉਹਨਾਂ ਨੂੰ ਆਪਣੇ ਵੱਸ ਦੇ ਵਿਚ ਕਰ ਲਿਆ ਪੈਸਾ ਦੇ ਕੇ, ਇਹ ਕਿੱਥੋਂ ਤੱਕ ਜਾਇਆ ਜਾ?
ਦੇਖੋ ਗੱਲ ਇਹ ਆ, ਇਸ ਵੇਲੇ ਜਿਹੜਾ ਮੀਡੀਆ ਦਾ ਜਿਹੜਾ ਸੂਰਤ ਹਾਲ ਹੈ, ਚਾਹੇ ਉਹ ਸੋ ਕਾਲਡ ਨੈਸ਼ਨਲ ਮੀਡੀਆ ਜਿਹਨੂੰ ਆਪਾਂ ਕਹਿੰਦੇ ਆ, ਮਤਲਬ ਮੈਂ ਨੈਸ਼ਨਲ ਮੀਡੀਆ ਮੰਨਦਾ ਨੀ ਇਹਨਾਂ ਨੂੰ। ਨੈਸ਼ਨਲ ਮੀਡੀਆ ਹੁੰਦਾ ਜਿਹੜਾ ਨੈਸ਼ਨਲ ਦਾ ਮਤਲਬ ਕੀ ਆ, ਮੁਲਕ ਦਾ ਮਤਲਬ ਹੈ ਮੁਲਕ ਦੇ ਲੋਕ, ਜਿਹੜਾ ਲੋਕਾਂ ਦੀ ਗੱਲ ਕਰੇ ਉਹਨੂੰ ਮੈਂ ਨੈਸ਼ਨਲ ਮੀਡੀਆ ਮੰਨਦਾ। ਮੈਂ ਇਹ ਜੋ ਚੱਲ ਰਿਹਾ ਇਸ ਵੇਲੇ ਦੇਸ਼ ਵਿਚ ਇਹਨੂੰ ਅਖੌਤੀ ਕੌਮੀ ਮੀਡੀਆ ਤੁਸੀਂ ਕਹਿ ਸਕਦੇ ਹੋ ਤੇ ਉਹ ਨੈਸ਼ਨਲ ਮੀਡੀਆ ਜਿਹੜਾ ਆ ਉਹਦੇ ਤੇ ਓਵਰਆਲ ਮਤਲਬ ਭਾਰਤੀ ਜਨਤਾ ਪਾਰਟੀ ਜਿਹੜੀ ਹਕੂਮਤ ਵਿਚ ਉਹਦਾ ਕਬਜ਼ਾ ਹੈ। ਸਟੇਟ ਜਿਹੜਾ ਮੀਡੀਆ ਹੈਗਾ ਮਤਲਬ ਸੂਬੇ ਦਾ ਜਿਹੜਾ ਮੀਡੀਆ ਆ ਉਹਦੇ ਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਉਹਦੇ ਤੇ ਕੋਈ ਇੱਕ ਅੱਧਾ ਪਰਸੈਂਟ ਕੋਈ ਬਚਾ ਹੋਊਗਾ, ਬਾਕੀ ਸਾਰੇ ਤੇ ਕਬਜ਼ਾ ਇੱਕ ਕਿਸਮ ਦਾ ਆਮ ਆਦਮੀ ਪਾਰਟੀ ਦਾ ਹੈ। ਉਹ ਸਾਰਾ ਕੁਝ ਕਿੱਦਾਂ ਕਿੱਦਾਂ ਕੀਤਾ ਗਿਆ ਉਹਦੇ ਚ ਇਸ਼ਤਿਹਾਰ ਆਪਣੇ ਆਪ ਚ ਵੱਡੀ ਭੂਮਿਕਾ ਨਿਭਾਉਂਦੇ ਆ। ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਜਿਹੜਾ ਆ ਉਹਦੇ ਤੇ ਕਾਫੀ ਹੱਦ ਤੱਕ ਜਿਹੜਾ ਆ ਉਹ ਜੋ ਚਾਹੁੰਦੇ ਆ ਉਹਨਾਂ ਦੇ ਸਫ਼ੇ ਜਿਹੜੇ ਆ ਸੇਫ ਰੱਖੇ ਜਾਂਦੇ ਆ। ਈਵਨ ਹਦਾਇਤਾਂ ਦਿੱਤੀਆਂ ਜਾਂਦੀਆਂ ਮੀਡੀਆ ਦੀ, ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੋਈ ਹੈ ਉਹਨਾਂ ਵੱਲੋਂ ਹਦਾਇਤਾਂ ਆਉਂਦੀਆਂ ਵੀ ਆਹ ਖ਼ਬਰ ਜਾਣੀ ਆਹ ਖ਼ਬਰ ਨਹੀਂ ਜਾਣੀ, ਕਈ ਕੁਝ ਹੈ। ਪਰ ਜਿਹੜਾ ਸੋਸ਼ਲ ਮੀਡੀਆ ਵਾਲਾ ਇਸ਼ੂ ਵੀ ਹੈਗਾ, ਜਿਹੜੇ ਕੁਝ ਚੈਨਲ ਜਿਹੜੇ ਆ ਸੋਸ਼ਲ ਮੀਡੀਆ ਤੇ ਐਕਟਿਵ ਨੇ ਬਣੇ ਨੇ। ਈਵਨ ਮੈਂ ਤਾਂ ਇਹ ਸਮਝਦਾ ਕਿ ਪੰਜਾਬ ਦੇ ਵਿਚ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਹੁਤ ਜ਼ਬਰਦਸਤ ਜਿਹੜੀ ਇੱਕ ਕਿਸਮ ਦੀ ਲੋਕਪ੍ਰਿਯਤਾ ਮਿਲੀ ਸੀ ਕੁਝ ਚੈਨਲਾਂ ਨੂੰ ਜਿਹੜੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੇ ਉਹਦੇ ਹੋਏ ਪੰਜਾਬ ਦੇ ਵਿਚ, ਉਹ ਵੀ ਕਾਬੂ ਚ ਆਏ ਸੀ। ਹੁਣ ਉਹਨਾਂ ਤੇ ਦੇਖੋ ਮੈਂ ਉਦਾਂ ਦੀ ਕਮੈਂਟ ਨੀ ਕਰਨਾ ਚਾਹੁੰਦਾ ਜਿੱਦਾਂ ਦੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਖਿਲਾਫ਼ ਕਮੈਂਟ ਹੋ ਰਹੇ ਆ, ਉਹਨਾਂ ਨੂੰ ਮੂੰਹ ਦਿਖਾਉਣ ਲਈ ਜਗ੍ਹਾ ਨੀ ਇਸ ਵੇਲੇ। ਯਾਨੀ ਇਸ ਤਰ੍ਹਾਂ ਦੇ ਕਮੈਂਟ ਜਿਹੜੇ ਉਹਨਾਂ ਨੂੰ ਬਰਦਾਸ਼ਤ ਕਰਨੇ ਪੈ ਰਹੇ ਆ। ਯਾਨੀ ਜ਼ਮੀਨ ਜਿਹੜੀ ਹੈ ਉਹ ਲਗਭਗ ਗਹਿਣੇ ਧਰੀ ਜਾ ਚੁੱਕੀ ਹੈ ਤੇ ਕੋਈ ਕੱਲਾ ਗਹਿਰਾ ਬੰਦਾ ਹੀ ਬਚਿਆ ਜਿਹੜਾ ਸੱਚਮੁੱਚ ਹੱਕ ਸੱਚ ਦੀ ਗੱਲ ਕਰਦਾ। ਓਵਰਆਲ ਸਤਾ ਜਿਹੜੀ ਹੈ ਉਹਨੇ ਇੱਕ ਕਹਿ ਲੋ ਵੀ ਇੱਕ ਨਾਗ ਵਾਲ ਜਿਹੜਾ ਆ ਉਹ ਪੈਸੇ ਦੇ ਨਾਲ ਉਹ ਪਾ ਲਿਆ ਸਾਰੇ ਮੀਡੀਆ ਦੀ।
ਤੇ ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਗੱਲ ਕਰਾਂ, ਪੁਨਰ ਸੁਰਜੀਤ ਨੂੰ ਜਿਹੜਾ ਵੱਡਾ ਝਟਕਾ ਮਨਪ੍ਰੀਤ ਏਆਰਡੀ ਵੱਲੋਂ ਸਾਰੇ ਅਹੁਦਿਆਂ ਤੋਂ ਅਸਤੀਫੇ ਜੀ।
ਪਹਿਲੀ ਗੱਲ ਤਾਂ ਨਾ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਬਈ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋ ਜਾਏਗਾ ਤੇ ਜਦੋਂ ਤੋਂ ਇਹਨਾਂ ਨੇ ਥੋੜਾ ਬਹੁਤ ਜੋੜ ਤੋੜ ਜਿਹਾ ਕਰਕੇ ਕੁਝ ਬੰਦੇ ਇਕੱਠੇ ਮੱਠੇ ਕਰਕੇ ਇਹ ਬਣਾਇਆ ਤੇ ਹੌਲੀ ਹੌਲੀ ਕਿਰਦੇ ਕਿਰਦੇ ਤੱਕ ਆ ਗਿਆ ਕਿ ਜਿਹੜੇ ਮੁੱਖ ਚਿਹਰੇ ਸੀ ਇਸ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਹ ਸਾਰੇ ਲਗਭਗ ਵੱਖ ਹੋ ਗਏ ਆ। ਥੋੜੇ ਦਿਨ ਪਹਿਲਾਂ ਸੁਰਜੀਤ ਸਿੰਘ ਰੱਖੜਾ ਜਿਹੜੇ ਆ ਉਹ ਚਲੇ ਗਏ ਸੀ, ਜਾਂ ਕਹਿ ਲੋ ਵੀ ਉਹ ਕਹਿੰਦੇ ਜੀ ਅਸੀਂ ਉਹਨਾਂ ਨੂੰ ਇੱਕ ਕਿਸਮ ਦਾ ਖਾਰਜ ਕਰਤਾ ਸੀ ਪਾਰਟੀ ਚ, ਤੇ ਰੱਖੜਾ ਸਾਹਿਬ ਫਿਰ ਆਮ ਆਦਮੀ ਪਾਰਟੀ ਦੇ ਝਾੜੂ ਦੇ ਵਿਚ ਚਲੇ ਗਏ ਤੇ ਖ਼ਬਰਾਂ ਇਹ ਵੀ ਆਈਆਂ ਅੰਦਰ ਖਾਤੇ ਵੀ ਉਹ ਆਪਣੀ ਮਰਜ਼ੀ ਨਾਲ ਨੀ ਗਏ, ਉਹ ਅਮਿਤ ਸ਼ਾਹ ਦੀ ਮਰਜ਼ੀ ਨਾਲ ਗਏ ਆ। ਮਤਲਬ ਭਾਰਤੀ ਜਨਤਾ ਪਾਰਟੀ ਤੈਅ ਕਰ ਰਹੀ ਆ ਪੰਜਾਬ ਦੇ ਵਿਚ ਕਿਹੜਾ ਬੰਦਾ ਕਿੱਥੇ ਜਾਵੇ। ਯਾਨੀ ਅਗਲੀਆਂ ਇਲੈਕਸ਼ਨ ਤੋਂ ਬਾਅਦ ਸੁਰਜੀਤ ਸਿੰਘ ਰੱਖੜਾ ਦਾ ਇੱਕ ਹੋਰ ਐਕਸ਼ਨ ਤੁਸੀਂ ਦੇਖੋਗੇ। ਇਹ ਮਤਲਬ ਬੜੀ ਬੜੀ ਅਜੀਬ ਜੀ ਖੇਡ ਹੈ ਤੇ ਬੜੀ ਰਹੱਸਮਈ ਖੇਡ ਹੈ ਪੰਜਾਬ ਦੇ ਵਿਚ, ਵੈਸੇ ਸਾਰੇ ਦੇਸ਼ ਚ ਹੀ ਹੈ। ਹੁਣ ਮਨਪ੍ਰੀਤ ਤੇ ਆਲੀ ਜਿਹੜੇ ਆ ਵੱਡੇ ਇੱਕ ਲੀਡਰ ਮੰਨੇ ਜਾਂਦੇ ਆ, ਕਾਫੀ ਜਨਤਕ ਆਧਾਰ ਹੈ ਇਹਨਾਂ ਦਾ, ਸ਼੍ਰੋਮਣੀ ਅਕਾਲੀ ਦਲ ਦੇ ਵਿਚ ਵੀ ਵੱਡੇ ਅਹੁਦਿਆਂ ਤੇ ਗਏ ਆ, ਫਿਰ ਇਹ ਪੁਨਰ ਸੁਰਜੀਤ ਅਕਾਲੀ ਦਲ ਚਲ ਗਏ ਸੀ, ਹੁਣ ਉਹਨਾਂ ਨੇ ਸਾਰੇ ਅਹੁਦੇ ਛੱਡ ਦਿੱਤੇ ਆ। ਇਹਨੂੰ ਵੀ ਤੁਸੀਂ ਕਹਿ ਲਓ ਵੀ ਜਿਹੜੀ ਪੰਥਕ ਸਿਆਸਤ ਹੈ ਨਾ ਪੰਜਾਬ ਚ, ਉਹਦੇ ਚ ਆਉਣ ਵਾਲੇ ਸਮੇਂ ਚ ਕੋਈ ਹੋਰ ਵੱਡੀ ਤਬਦੀਲੀ ਵੀ ਤੁਹਾਨੂੰ ਦੇਖਣੀ ਨੂੰ ਪੈ ਸਕਦੀ ਹੈ। ਕਿਉਂਕਿ ਇਸ ਤਰ੍ਹਾਂ ਪਿੱਛੇ ਹਟਣਾ ਮਨੁੱਖ ਦੀ ਤਿਆਰੀ ਦਾ ਦੱਸਦਾ ਵੀ ਪੰਥਕ ਧਿਰਾਂ ਦੇ ਅੰਦਰ ਜਿਹੜੇ ਵਿਚਾਰਧਾਰਕ ਟਕਰਾਅ ਦੇ ਨਾਲ ਨਾਲ ਜਿਹੜੇ ਹੈ ਉਹ ਜਥੇਬੰਦਕ ਟਕਰਾਅ ਵੀ ਹੈ। ਆਪਣਾ ਆਪਣਾ ਫੇਸ ਬਚਾਉਣ ਦੀ ਵੀ ਲੜਾਈ ਹੈ ਵੀ ਇੱਥੇ ਹੁਣ ਸਾਨੂੰ ਕੀ ਮਿਲਣਾ, ਅਸੀਂ ਕੋਈ ਹੋਰ ਰਸਤਾ ਫੜ ਲਈਏ ਤਾਂ ਜੋ ਬਚਾ ਬਚਾ ਰਹਿ ਜਾਵੇ ਜਿਹੜਾ ਸਾਡੇ ਕੋਲ ਥੋੜਾ ਬਹੁਤ ਵੀ ਹੈ। ਸੋ ਵੱਡੇ ਵੱਡੇ ਜਿਹੜੇ ਸਿਆਸੀ ਲੀਡਰਾਂ ਦਾ ਇਸ ਤਰ੍ਹਾਂ ਇਧਰ ਉਧਰ ਜਾਣਾ ਉਹਨਾਂ ਦਾ ਭਵਿੱਖ ਦੇ ਵਿਚ ਗੈਰ ਯਕੀਨੀ ਦਰਸਾਉਂਦਾ ਵੀ ਭਵਿੱਖ ਉਹਨਾਂ ਦਾ ਕੀ ਹੈ। ਦੂਜਾ ਮਸਲਾ ਵੱਡਾ ਬੀਜੇਪੀ ਵਾਲਾ, ਮੈਂ ਜਿੱਦਾਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਬੀਜੇਪੀ ਜਿਹੜੀ ਆ ਉਹ ਆਪਣੀ ਇੱਕ ਗੇਮ ਜਿਹੜੀ ਆ ਪੰਜਾਬ ਚ ਆਪਣੇ ਢੰਗ ਦੇ ਨਾਲ ਖੇਡ ਰਹੀ ਹੈ। ਜੋ ਸਾਨੂੰ ਦਿਖਾਈ ਦੇ ਰਿਹਾ ਉਹ ਨਹੀਂ ਹੁੰਦਾ ਕਈ ਵਾਰੀ, ਜੋ ਨਹੀਂ ਹੁੰਦਾ ਉਹ ਸਾਨੂੰ ਦਿਖਾਈ ਦੇ ਰਿਹਾ, ਜੋ ਹੁੰਦਾ ਉਹ ਸਾਨੂੰ ਕਈ ਵਾਰੀ ਦਿਖਾਈ ਨਹੀਂ ਦਿੰਦਾ। ਇਸ ਤਰ੍ਹਾਂ ਦਾ ਮਾਹੌਲ ਜਿਹੜਾ ਕ੍ਰੀਏਟ ਹੋ ਗਿਆ ਪੰਜਾਬ ਦੀ ਜਿਹੜੀ ਸਿੱਖ ਪੋਲੀਟਿਕਸ ਹੈ ਉਹਦੇ ਚ ਬੀਜੇਪੀ ਨਾਲ ਰਿਸ਼ਤੇ ਜਿਹੜੇ ਆ ਇਹ ਬੜਾ ਮਤਲਬ ਸੰਵੇਦਨਸ਼ੀਲ ਇਸ਼ੂ ਰਿਹਾ। ਜੇ ਪੰਥਕ ਚ ਰਾਜੇ ਧਾਰਨਾ ਬਣਦੀ ਆ ਵੀ ਕੁਝ ਲੀਡਰ ਜਿਹੜੇ ਆ ਬੀਜੇਪੀ ਦੇ ਨੇੜੇ ਜਾ ਰਹੇ ਆ ਤਾਂ ਇਹਦਾ ਵੱਡਾ ਸਿਆਸੀ ਨੁਕਸਾਨ ਪੰਜਾਬ ਨੂੰ ਬਰਦਾਸ਼ਤ ਕਰਨਾ ਪਊਗਾ। ਸੋ ਇਕੱਲਾ ਇਕੱਲਾ ਕੋਈ ਵੱਖਰਾ ਰਾਹ ਚੁਣ ਲਵੇ ਤਾਂ ਹੋਣਾ ਨੀ, ਕੋਈ ਨਾ ਕੋਈ ਧਿਰਤਾ ਚੁਣਨੀ ਪੈਣੀ ਹੈ। ਮਨਪ੍ਰੀਤ ਆਂਦੀ ਹੁਣ ਕਿੱਥੇ ਚੜ ਗਈ, ਇਹ ਸਵਾਲ ਜਿਹੜਾ ਪੰਜਾਬ ਦੀ ਸਿਆਸੀ ਫਿਜ਼ਾ ਦੇ ਵਿਚ ਗੂੰਜ ਰਿਹਾ ਤੇ ਇਹਦੇ ਪਿੱਛੇ ਬੀਜੇਪੀ ਤੇ ਕੁਝ ਹੋਰ ਧਿਰਾਂ ਜਿਹੜੀਆਂ ਉਹਨਾਂ ਦੀ ਚੁੱਪ ਚਪੀਤੀ ਰਾਜਨੀਤੀ ਜਿਹੜੀ ਹੈ ਅੰਦਰ ਖਾਤੇ ਜਿਹੜੀ ਰਾਜਨੀਤੀ ਹੈ ਉਹ ਕੰਮ ਕਰਦੀ ਦਿਖਾਈ ਦੇ ਰਹੀ ਹੈ।
ਜਿਸ ਤਰ੍ਹਾਂ ਪਹਿਲਾਂ ਵੀ ਆਪਾਂ ਖਬਰ ਜਿਹੜੀ ਕਵਰ ਕੀਤੀ ਆ ਰਾਹੁਲ ਗਾਂਧੀ ਦਾ ਭਾਜਪਾ ਸਰਕਾਰ ਤੇ ਤਿੱਖਾ ਹਮਲਾ ਤੇ ਹੁਣ ਜੇ ਦੂਸਰੇ ਪਾਸੇ ਗੱਲ ਕਰਾਂ ਰਵਨੀਤ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਵੱਡਾ ਇਲਜ਼ਾਮ ਕਿਹਾ ਕਿ ਭਗਵੰਤ ਮਾਨ ਪਾਕਿਸਤਾਨ ਦੀ ਖੁਫੀਆ ਏਜੰਸੀਆਂ ISI ਦਾ ਏਜੰਟ ਹੈ।
ਦੇਖੋ ਮੈਂ ਸਮਝਣਾ ਵੀ ਸ਼ਾਇਦ ਪੰਜਾਬ ਦੀ ਪੋਲੀਟਿਕਸ ਦੇ ਵਿਚ ਇਸ ਵੇਲੇ ਨਵਜੋਤ ਸਿੱਧੂ ਤੋਂ ਬਾਅਦ, ਨਵਜੋਤ ਸਿੱਧੂ ਤਾਂ ਅੱਜ ਕੱਲ ਐਕਟਿਵ ਨੀ ਹੈਗੇ ਤੇ ਨਵਜੋਤ ਸਿੱਧੂ ਤੋਂ ਬਾਅਦ ਜਿਹੜੇ ਸਭ ਤੋਂ ਵੱਧ ਬੋਲ ਬੜਕ ਜਿਹੜੇ ਲੀਡਰ ਦੇ ਤੌਰ ਤੇ ਜੇ ਕਿਸੇ ਨੂੰ ਦੇਖਣਾ ਹੋਵੇ ਤਾਂ ਰਵਨੀਤ ਬਿੱਟੂ ਆ। ਰਵਨੀਤ ਬਿੱਟੂ ਦਾ ਪੋਲੀਟੀਕਲ ਕੈਰੀਅਰ ਤੁਹਾਨੂੰ ਪਤਾ ਹੈ ਕਿ ਕਾਂਗਰਸ ਤੋਂ ਸ਼ੁਰੂ ਹੁੰਦਾ, ਤਿੰਨ ਵਾਰ ਉਹ MP ਰਹੇ ਕਾਂਗਰਸ ਵੱਲੋਂ, ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ ਕਾਂਗਰਸ ਵੱਲੋਂ, ਕਾਂਗਰਸ ਚ ਰਹਿੰਦਿਆਂ ਜਿਹੜੇ ਬੀਜੇਪੀ ਨੂੰ ਇਸੇ ਤਰ੍ਹਾਂ ਦੀ ਭਾਸ਼ਾ ਨਾਲ ਸੰਬੋਧਨ ਕਰਦੇ ਹੁੰਦੇ ਸੀ ਰਵਨੀਤ ਬਿੱਟੂ, ਜਦੋਂ ਕਾਂਗਰਸ ਦੇ MP ਸੀ ਨਾ ਬੀਜੇਪੀ ਦੇ ਖਿਲਾਫ਼ ਇੱਦਾਂ ਬੋਲਦੇ ਹੁੰਦੇ ਸੀ ਜਿੱਦਾਂ ਅੱਜ ਉਹ ਆਮ ਆਦਮੀ ਪਾਰਟੀ ਦੇ ਖਿਲਾਫ਼ ਜਾਂ ਭਗਵੰਤ ਮਾਨ ਜਾਂ ਕਹਿ ਲਓ ਵੀ ਕਾਂਗਰਸ ਦੇ ਖਿਲਾਫ਼ ਬੋਲਦੇ ਆ, ਤੇ ਉਹਨਾਂ ਦੀ ਭਾਸ਼ਾ ਨੀ ਬਦਲੀ, ਪਾਰਟੀ ਬਦਲ ਲਈ, ਉਹਨਾਂ ਨੇ ਪਾਰਟੀ ਬਦਲ ਲਈ ਤੇ ਹਾਰ ਵੀ ਗਏ, ਪਾਰਟੀ ਬਦਲ ਕੇ MP ਦੀ ਚੋਣ ਲੜੀ ਹਾਰ ਗਏ ਲੁਧਿਆਣੇ ਤੋਂ, ਹਾਰੇ ਬੰਦੇ ਨੂੰ ਦੇਸ਼ ਦੇ ਵਿਚ ਜਿਹੜਾ ਸਟੇਟ ਮਿਨਿਸਟਰ ਬਣਾ ਦਿੱਤਾ BJP ਨੇ। ਹੁਣ ਜਿਸ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਆ ਉਹ ਕੋਈ ਬਹੁਤੀ ਚੰਗੀ ਭਾਸ਼ਾ ਨਹੀਂ, ਕਿਉਂਕਿ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਦੇਖੋ ਭਗਵੰਤ ਮਾਨ ਦੀ ਵਿਰੋਧ ਤਾਂ ਹੋ ਸਕਦੀ ਹੈ ਵਿਚਾਰਧਾਰਕ ਤੌਰ ਦੇ ਉੱਤੇ, ਭਗਵੰਤ ਮਾਨ ਦੇ ਨਿੱਜੀ ਤੌਰ ਤੇ ਤਾਂ ਅਸੀਂ ਕਦੇ ਕੁਛ ਨਹੀਂ ਕਹਿੰਦੇ, ਉਨ੍ਹਾਂ ਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਸੀ ਉਹਨੂੰ ਕ੍ਰਿਟੀਸਾਈਜ਼ ਕਰਦੇ ਸਾਡਾ ਰਾਈਟ ਹੈ, ਪਰ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ISI ਦਾ ਏਜੰਟ ਕਹਿ ਦੇਣਾ ਇਹ ਤਾਂ ਬੜਾ ਸੀਰੀਅਸ ਇਸ਼ੂ ਹੈ, ਬਹੁਤ ਬਹੁਤ ਸੀਰੀਅਸ ਤੇ ਸੰਵੇਦਨਸ਼ੀਲ ਗੱਲ ਹੈ, ਕਿਉਂਕਿ ਇਹ ਸਿਰਫ ਸਿਆਸੀ ਇਲਜ਼ਾਮ ਥੋੜਾ ਆ, ਇਹ ਤਾਂ ਸਾਡੀ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਮਸਲਾ। ਹੁਣ ਇਹਦੇ ਤੇ ਹਾਲੇ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਭਗਵੰਤ ਮਾਨ ਦਾ ਜਾਂ ਸਰਕਾਰ ਦਾ, ਮੈਨੂੰ ਲੱਗਦਾ ਇਹਦੇ ਤੇ ਭਗਵੰਤ ਮਾਨ ਦੀ ਸਰਕਾਰ ਸੀਰੀਅਸਲੀ ਕੋਈ ਨਾ ਕੋਈ ਐਕਸ਼ਨ ਚ ਆਏਗੀ, ਮਾਨਹਾਨੀ ਦਾ ਦਾਅਵਾ ਵੀ ਇੱਥੇ ਹੋ ਸਕਦਾ, ਕਿਉਂਕਿ ਮੁੱਖ ਮੰਤਰੀ ਨੂੰ ਬਿਲਕੁਲ ਬਾਰਡਰ ਦੇ ਨਾਲ ਅਸੀਂ ਬੈਠੇ ਆ ਪਾਕਿਸਤਾਨ ਦੇ ਨਾਲ, ਪਾਕਿਸਤਾਨ ਦਾ ਸਾਡਾ ਬਾਰਡਰ ਜਿਹੜਾ ਪੰਜਾਬ ਦਾ 576 ਕਿਲੋਮੀਟਰ ਦਾ ਬਾਰਡਰ ਪਿਆ, ਗੁਰਦਾਸਪੁਰ ਤੋਂ ਲੈ ਕੇ ਸੁਰਖਪੁਰ ਤੱਕ ਚਲ ਜਾਓ 550 ਕਿਲੋਮੀਟਰ ਦਾ ਸਾਡਾ ਬਾਰਡਰ ਲੱਗਦਾ ਪਾਕਿਸਤਾਨ ਨਾਲ, ਉਸ ਮੁਲਕ ਦੇ ਨਾਲ ਜਿਹੜਾ ਸਾਡਾ ਹਿੱਸਾ ਰਿਹਾ ਹੋਵੇ 1947 ਤੋਂ ਪਹਿਲਾਂ, ਤੇ ਉਸ ਮੁਲਕ ਦੀ ਜਿਹੜੀ ਖੁਫੀਆ ਏਜੰਸੀ ਹੈ ISI ਉਹਦੇ ਨਾਲ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਦਾ ਨਾਂ ਜੋੜ ਦੇਣਾ ਇਹ ਬਹੁਤ ਸੀਰੀਅਸ ਇਲਜ਼ਾਮ ਹੈ। ਸੋ ਮੈਂ ਸਮਝਦਾ ਪੰਜਾਬ ਦੀ ਪੋਲੀਟਿਕਸ ਜਿਹੜੀ ਪਰਸਨਲੀ ਇਸ ਤਰ੍ਹਾਂ ਦੇ ਜਿਹੜੇ ਹਮਲੇ ਹੁੰਦੇ ਆ ਜਾਂ ਇਸ ਤਰ੍ਹਾਂ ਦੇ ਜਿਹੜੇ ਬਿਆਨ ਆਉਂਦੇ ਆ ਇਹ ਇੱਕ ਨਵੇਂ ਤੌਰ ਚ ਦਾਖਲ ਹੋ ਰਹੀ ਹੈ। ਪਹਿਲਾਂ ਵੈਸੇ ਕੈਪਟਨ ਅਮਰਿੰਦਰ ਨੇ ਵੀ ਇਹ ਗੱਲ ਸ਼ੁਰੂ ਕੀਤੀ ਸੀ, ਉਹ ਖੂੰਡੇ ਦੀ ਸਿਆਸਤ ਸ਼ੁਰੂ ਕੀਤੀ ਸੀ, ਬੜੇ ਹਮਲਾਵਰ ਕਿਸਮ ਦੇ ਬਿਆਨ, ਪਰ ਆਹ ਤਾਂ ਮੁਲਕ ਦੇ ਗੁਆਂਢੀ ਮੁਲਕ ਦਾ ਨਾਂ ਲੈ ਕੇ ਉਹਦੀ ਖੁਫੀਆ ਏਜੰਸੀ ਦਾ ਨਾਂ ਲੈ ਕੇ ਚੜ੍ਹਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਨਾਲ ਜੋੜ ਦੇਣਾ ਇਹ ਬਹੁਤ ਵੱਡੀ ਗੱਲ ਹੈ। ਸੋ ਲੋਕਤੰਤਰ ਜਿਹੜਾ ਆ ਉਹਦੀ ਆਲੋਚਨਾ ਜਾਇਜ਼ ਹੈ। ਪਰ ਬਿਨਾਂ ਸਬੂਤਾਂ ਦੇ ਕੀ ਸਬੂਤ ਹੈ ਰਵਨੀਤ ਬਿੱਟੂ ਕੋ ਇਸ ਤਰ੍ਹਾਂ ਦਾ? ਬਿਨਾਂ ਸਬੂਤਾਂ ਤੋਂ ਇਸ ਤਰ੍ਹਾਂ ਦੇ ਦੋਸ਼ ਉਹ ਤਾਂ ਮੁੱਖ ਮੰਤਰੀ ਨੂੰ ਅਰੈਸਟ ਸਕਦੇ ਜੇ ਉਹ ISI ਦੇ ਏਜੰਟ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਇੱਕ ਸੈਕਿੰਡ ਨਹੀਂ ਰਹਿ ਸਕਦੀ। ਭਾਰਤ ਦੇ ਗ੍ਰਹਿ ਮੰਤਰੀ ਕੌਣ ਹੈ? ਅਮਿਤ ਸ਼ਾਹ। ਭਾਰਤ ਦੇ ਪ੍ਰਧਾਨ ਮੰਤਰੀ ਕੌਣ ਹੈ? ਨਰਿੰਦਰ ਮੋਦੀ। ਤੇ ਰਵਨੀਤ ਬਿੱਟੂ ਭਾਰਤ ਦੇ ਮੰਤਰੀ ਹੈ ਤੇ ਭਾਰਤ ਸਰਕਾਰ ਬੀਜੇਪੀ ਦੀ ਹੈ, ਬੀਜੇਪੀ ਦਾ ਮੰਤਰੀ ਦੋਸ਼ ਲਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਤੇ ISI ਦਾ ਏਜੰਟ ਹੈ, ਫਿਰ ਕੁਰਸੀ ਤੇ ਕਿਵੇਂ ਬੈਠਿਆ? ਇੱਕ ਸੈਕਿੰਡ ਨਹੀਂ ਲੱਗੂਗਾ ਉਹਨਾਂ ਨੂੰ ਕੁਰਸੀ ਤੋਂ ਲਾਉਣ ਲਈ ਜੇ ਇੱਦਾਂ ਦਾ ਕੋਈ ਮਾਮਲਾ ਹੋਵੇ ਤਾਂ। ਸੋ ਮੈਂ ਸਮਝਦਾ ਬਹੁਤ ਸੀਰੀਅਸ ਕਿਸਮ ਦਾ ਇਲਜ਼ਾਮ ਹੈ ਰਵਨੀਤ ਬਿੱਟੂ ਲਈ, ਮੁਸ਼ਕਲਾਂ ਪੈਦਾ ਕਰ ਸਕਦਾ ਇਸ ਤਰ੍ਹਾਂ ਦਾ ਬਿਆਨ।
ਦਸਾਂਤ ਸਾਹਿਬ ਲਾਈਨ ਨੂੰ ਹੋਲਡ ਰੱਖਿਓ ਤੇ ਆਪਾਂ ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ ਤੇ ਹੁਣ ਜਿਹੜਾ ਸੁਣਨ ਦੇ ਵਿਚ ਇਹ ਵੀ ਆ ਰਿਹਾ ਜਿਹੜੀ ਅਗਲੀ ਖ਼ਬਰ ਤੇ ਚੱਲਾਂਗੇ, ਆਮ ਆਦਮੀ ਪਾਰਟੀ ਦੇ ਵਿਚ ਕਬੱਡੀਆਂ ਪੈਣਗੀਆਂ, ਇਹ ਖ਼ਬਰ ਤੇ ਚਰਚਾ ਕਰਦੇ ਅੱਗੇ ਚੱਲ ਕੇ। ਤੁਸੀਂ ਵੀ ਕੋਈ ਸਵਾਲ ਕਰਨਾ ਦਸਾਂਤ ਸਾਹਿਬ ਨੂੰ ਮੋਸਟ ਵੈਲਕਮ ਜੀਆਂ ਨੂੰ 416-930-1111 ਆਪਣਾ ਨੰਬਰ ਆ। ਇੱਕ ਛੋਟੀ ਜਿਹੀ ਰਿਕਾਰਡਡ ਕਮਰਸ਼ੀਅਲ ਬ੍ਰੇਕ, ਇਸੇ ਹੀ ਤਰ੍ਹਾਂ ਤੁਸੀਂ ਸਾਡੇ ਨਾਲ ਬਣੇ ਰਹਿਣਾ ਸੋਸ਼ਲ ਮੀਡੀਆ ਤੇ, ਫੇਸਬੁੱਕ, ਟੈਕਟੋਕ ਤੇ, ਟੈਲੀਵਿਜ਼ਨ ਤੇ, ਜਿੰਨਾ ਵੀ ਪਰਿਵਾਰ ਜੁੜਿਆ ਸਾਰਿਆਂ ਨੂੰ ਦਿਲੋਂ ਪਿਆਰ, ਦਿਲੋਂ ਸਤਿਕਾਰ, ਬਸ ਇਸੇ ਤਰ੍ਹਾਂ ਪਿਆਰ ਬਣਾਈ ਰੱਖਣਾ ਜੀ।
ਹਾਏ, ਅੱਜ ਤਾਂ ਮੈਂ ਕੁਝ ਹੋਰ ਵੀ ਮੰਗ ਲੈਂਦੀ ਨਾ ਤੇ ਉਹ ਵੀ ਮਿਲ ਜਾਣਾ ਸੀ।
ਹੋਰ ਨਾ ਤੂੰ ਕੋਈ ਟਰੱਕਿੰਗ ਕੰਪਨੀ ਖੋਲ ਲਈ ਹੈ?
ਨਾ, ਆਪਾਂ ਨੂੰ ਕੀ ਲੋੜ ਹੈ, ਨਿਊ ਪੰਡਾਲ ਟਰਾਂਸਪੋਰਟ ਵਾਲਿਆਂ ਨੂੰ ਸਿਟੀ ਵਿੱਚ ਹੀ ਡਰਾਈਵਰ ਚਾਹੀਦੇ ਨੇ।
ਜੇਕਰ ਤੁਸੀਂ ਵੀ ਟਰੱਕਿੰਗ ਇੰਡਸਟਰੀ ਤੋਂ ਚੰਗੇ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਜੁਆਇਨ ਕਰੋ ਨਿਊ ਪੰਡਾਲ ਟਰਾਂਸਪੋਰਟ ਨੂੰ। ਸਿਟੀ ਵਿੱਚ ਡਰਾਈਵਰ ਤੇ ਓਨਰ ਆਪਰੇਟਰ ਚਾਹੀਦੇ ਨੇ। ਟਾਈਮ ਸਿਰ ਪੇਮੈਂਟ, 12 ਮਹੀਨੇ ਕੰਮ, ਮਸਤੀ ਦਾ ਸਫ਼ਰ ਤੇ ਸ਼ਾਨਦਾਰ ਹਮ ਸਫ਼ਰ। ਨਿਊ ਪੰਡਾਲ ਟਰਾਂਸਪੋਰਟ, ਕਾਲ ਕਰੋ 905-874-8850 ਤੇ
9058748850। आस्था, विश्वास, श्रद्धा का खोले द्वार इंडियन पूजा बाजार। हर तरह की पूजा पाठ सामग्री, घर के लिए मंदिर और सुंदर मूर्तियाँ, माता की चुनरियाँ, रुमाला साहब, घर को सजाने का सारा साजो सामान, शादियों के लिए ट्रेडिशनल साजो सामान किराए पर भी उपलब्ध है। 8000 स्क्वायर फीट में बना है इंडियन पूजा बाजार, GTA और आसपास के एरिया में बेस्ट प्राइस के लिए मशहूर।
इंडियन पूजा बाजार, 2 Melanie Drive, ब्रैम्पटन। कॉल 647-986-0042।
राजधानी, राजधानी जिसका हर कोई है दीवाना। राजधानी, राजधानी अब हर जगह मिलेगा लजीज खाना।
बोलो कहाँ है आना,
इटोबिको हो या ब्रैम्पटन, हो मिसिसागा या लंदन, बिकरिंग में हो या मरकाम,
एंड मेनी मोर टू चूज फ्रॉम।
राजधानी, राजधानी,
राजधानी स्वीट, आइए अपनी फैमिली के साथ और एंजॉय करें डिलिशियस इंडियन खाना। विजिट राजधानी की जाती है।
न पेट की होया, बड़ी उदास लगती पी है, घर च सुख शांत है ना?
की दसा, मेरा घर वाला नशिया दा आदि हो गया, सस दे गोडे दुख दे आ, उपरों लड्डू परा व्याह दे नाम तो बड़ा डरदा, पता नहीं की गल है।
हेना सारिया समस्यावां दा हल खानदानी वैद डॉक्टर कुमार करवावे। BP, शुगर, चमड़ी रोगा ते नशिया तो छुटकारा पाओ, आज ही खानदानी वैद कुमार जी नु कॉल लगाओ। 416-425-0138, 416-425-0138।
ਕਿੰਨਾ ਪਰੇਸ਼ਾਨ ਸਾ ਮੈਂ ਉਹਨੇ ਦਿਨੀ ਜਦੋਂ ਮੁਕੱਦਮਾ ਚੱਲ ਰਿਹਾ ਸੀ।
ਕਾਨੂੰਨੀ ਮਸਲਿਆਂ ਦੀ ਜਦ ਵੀ ਕੋਈ ਸਮੱਸਿਆ ਸਤਾਈ ਤਾਂ ਰਾਏ ਲਾਅ ਆਫਿਸ ਹੀ ਯਾਦ ਆਏ।
ਥੈਂਕਸ ਟੂ ਬਲਬੀਰ ਸਿੰਘ ਰਾਏ।
ਫੈਮਿਲੀ ਲਾਅ, ਕੋਆਪਰੇਟ ਲਾਅ, ਰੀਅਲ ਸਟੇਟ ਲਾਅ, ਇਮੀਗ੍ਰੇਸ਼ਨ ਲਾਅ ਜਾਂ ਕੋਈ ਵੀ ਹੋਰ ਲੀਗਲ ਸਰਵਿਸਿਜ਼ ਲੈਣੀ ਹੋਵੇ ਤਾਂ ਯਾਦ ਰੱਖੋ ਇੱਕ ਹੀ ਨਾਮ, ਰਾਏ ਲਾਅ ਆਫਿਸ।
ਕਾਲ ਕਰੋ ਬਲਬੀਰ ਸਿੰਘ ਰਾਏ ਨੂੰ 905-792-9092,
9059192
ਜਾਂ ਫਿਰ ਪਹੁੰਚੋ 2560 ਸਟੀਲ ਐਵੇਨਿਊ, ਬ੍ਰੈਂਪਟਨ, ਟੋਰ ਬ੍ਰਹਮਨ ਸਟੀਲਜ਼,
ਰਾਏ ਲਾਅ ਆਫਿਸ।
ਜਦੋਂ HK ਟਾਇਰ ਤੋਂ ਟਾਇਰ ਪਵਾਓਗੇ, ਤਰੱਕੀ ਤੇ ਕਰਦੇ ਜਾਓਗੇ।
HK ਟਾਇਰ ਸੈਂਟਰ, ਕਾਰ ਅਤੇ ਟਰੱਕ ਦੇ ਨਵੇਂ ਅਤੇ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਲੈਣ ਲਈ ਅੱਜ ਹੀ ਸੰਪਰਕ ਕਰੋ।
ਮਿਸੀਸਾਗਾ ਲੋਕੇਸ਼ਨ ਲਈ ਕਾਲ ਕਰੋ ਬੂਟਾ ਚਾਲ ਨੂੰ 647-295-4400, 647-295-4400।
ਦੋਸਤੋ ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ। ਇਸ ਵਕਤ ਖਬਰਾਂ ਤੇ ਗੱਲਬਾਤ ਚੱਲ ਰਹੀ, ਸਾਡੇ ਟੀਮ ਮੈਂਬਰ ਸੁਸ਼ੀਲ ਦਸਾਂਝ ਭਾਜੀ ਹੋਣੀ ਇਹਨਾਂ ਦਿਨਾਂ ਦੇ ਵਿਚ ਸ਼ਿਕਾਗੋ ਤੋਂ, ਜਿਹੜੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਤੁਸੀਂ ਵੀ ਕੋਈ ਸਵਾਲ ਕਰਨਾ ਮੋਸਟ ਵੈਲਕਮ, 416-930-1111 ਆਪਣਾ ਨੰਬਰ ਆ, ਇਸ ਨੰਬਰ ਤੇ ਤੁਹਾਡੀ ਜਿਹੜੀ ਆ ਕਾਲ ਆ ਸਕਦੀ ਆ। ਦਸਾਂਝ ਸਾਹਿਬ ਇੱਕ ਵਾਰੀ ਫਿਰ ਵੈਲਕਮ ਜੀਆਂ ਨੂੰ ਜੀ।
ਬਹੁਤ ਮਿਹਰਬਾਨੀ ਜੀ
ਜੀ ਤੇ ਹੁਣ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਸਰਕਾਰੀ ਹਸਪਤਾਲਾਂ ਦੀ ਮਾੜੀ ਹਾਲਤ ਤੇ ਹਾਈ ਕੋਰਟ ਸਖ਼ਤ ਤੇ ਡਾਕਟਰਾਂ ਦੀਆਂ ਖਾਲੀ ਅਸਾਮੀਆਂ ਤੁਰੰਤ ਭਰਨ ਦੇ ਹੁਕਮ ਦਿੱਤੇ ਜੀ
ਦੇਖੋ ਮੈਂ ਅਕਸਰ ਇਹ ਗੱਲ ਕਹਿੰਦਾ ਕਿ ਦੋ ਜਿਹੜੇ ਸੈਕਟਰ ਹੈਗੇ ਆ ਕਿਸੇ ਵੀ ਦੁਨੀਆ ਭਰ ਦੇ ਵਿੱਚ ਦੋ ਸੈਕਟਰ ਜਿਹੜੇ ਆ ਨਾ ਹੈਲਥ ਤੇ ਐਜੂਕੇਸ਼ਨ
ਜੀ
ਤੇ ਇਹਦੇ ਤੇ ਜੇ ਸਰਕਾਰਾਂ ਧਿਆਨ ਦੇਣ ਤੇ ਬਹੁਤੀ ਜਿਹੜੀ ਫਿਰ ਮੁਫ਼ਤ ਦੀ ਪੋਲੀਟਿਕਸ ਕਰਨ ਦੀ ਕੋਈ ਬਹੁਤੀ ਲੋੜ ਨਹੀਂ ਹੈਗੀ ਪਰ ਬਦਕਿਸਮਤੀ ਹੈ ਕਿ ਦੁਨੀਆ ਭਰ ਦੇ ਵਿੱਚ ਹੈਲਥ ਤੇ ਜਿਹੜਾ ਐਜੂਕੇਸ਼ਨ ਦਾ ਸੈਕਟਰ ਹੈ ਨਾ ਉਹ ਬੇਹਾਲ ਕਰ ਦਿੱਤਾ ਹੁਕਮਰਾਨਾਂ ਨੇ ਹੁਕਮਰਾਨ ਕੋਈ ਵੀ ਹੋ ਸਕਦੇ ਕਿਸੇ ਵੀ ਨਸਲ ਦੇ ਹੋ ਸਕਦੇ ਆ ਕਿਸੇ ਵੀ ਰੰਗ ਦੇ ਹੋ ਸਕਦੇ ਆ ਕਿਸੇ ਵੀ ਪਾਰਟੀ ਦੇ ਹੋ ਸਕਦੇ ਆ ਪਰ ਅਲਟੀਮੇਟਲੀ ਦੁਨੀਆ ਭਰ ਦੇ ਵਿੱਚ ਹੈਲਥ ਤੇ ਐਜੂਕੇਸ਼ਨ ਦੇ ਸੈਕਟਰ ਜਿਹੜੇ ਆ ਇਸ ਵੇਲੇ ਕ੍ਰਾਈਸਿਸ ਦੇ ਵਿੱਚ ਆ ਵੱਡੇ ਕ੍ਰਾਈਸਿਸ ਚ ਤੇ ਪੰਜਾਬ ਬਾਹਰਾਂ ਨਹੀਂ ਹੈਗਾ ਦੁਨੀਆ ਤੋਂ ਪੰਜਾਬ ਦੇ ਇਸ ਗਲੋਬ ਦਾ ਹਿੱਸਾ ਤੇ ਪੰਜਾਬ ਦੇ ਵਿੱਚ ਵੀ ਹੈਲਥ ਦੀ ਜਿਹੜੀ ਸਿਚੁਏਸ਼ਨ ਹੈ ਸਿਹਤ ਦੇ ਮਾਮਲੇ ਜਿਹੜੇ ਆ ਉਹ ਇਸ ਕਿਸਮ ਦੇ ਆ ਵੀ ਜਿਹੜੇ ਹਾਸਪਿਟਲ ਹੈ ਖਾਸ ਤੌਰ ਦੇ ਉੱਤੇ ਪਬਲਿਕ ਹਾਸਪਿਟਲ ਜਾਂ ਸਰਕਾਰੀ ਹਸਪਤਾਲ ਉਹਨਾਂ ਦੀ ਹਾਲਤ ਇੰਨੀ ਮਾੜੀ ਹੈ ਉੱਥੇ ਕੱਖ ਵੀ ਹੈ ਨੀ ਹਨਾ ਤੇ ਹੁਣ ਜੋ ਹਾਈਕੋਰਟ ਨੇ ਜਿਸ ਕਿਸਮ ਦੀ ਗੱਲ ਕਹੀ ਹੈ ਵੀ ਬੜੀ ਹਾਲਤ ਫਿਕਰਮੰਦੀ ਵਾਲੀ ਇਹ ਹੈ ਵੀ ਅਸਾਮੀਆਂ ਤੱਕ ਨੀ ਭਰੀਆਂ ਜਾਂਦੀਆਂ ਜਿਹੜੀ ਡਾਕਟਰਾਂ ਦੀ ਖਾਲੀ ਹੋ ਜਾਂਦੀ ਹੈ ਤੁਸੀਂ ਅੰਦਾਜ਼ਾ ਕਰੋ ਵੀ ਪੰਜਾਬ ਚ ਇਸ ਵੇਲੇ 2,877 ਅਸਾਮੀਆਂ ਖਾਲੀ ਪਈਆਂ ਡਾਕਟਰਾਂ ਦੀਆਂ ਜੇ ਮੰਨ ਲਓ ਜੇ ਪਿੰਡ ਦੇ ਵਿੱਚ ਕੋਈ ਸਰਕਾਰੀ ਹਸਪਤਾਲ ਹੈਗਾ ਤੇ ਉੱਥੇ ਡਾਕਟਰ ਹੈ ਨੀ ਕਿ ਕੋਈ ਨਰਸ ਜਾਂ ਕੋਈ ਇਕੱਲਾ ਜਿਹੜਾ ਚੌਥਾ ਦਰਜਾ ਮੁਲਾਜ਼ਮ ਹੈ ਉਹੀ ਡਾਕਟਰ ਬਣ ਕੇ ਮਾੜੀ ਮੋਟੀ ਦਵਾਈ ਦਿੰਦਾ ਤੇ ਦਵਾਈ ਵੀ ਹੈ ਨੀ ਹਸਪਤਾਲ ਦੇ ਵਿੱਚ ਤੇ ਜਿਹੜੇ ਬਾਕੀ ਜਿਹੜੇ ਡਿਸਟ੍ਰਿਕਟ ਲੈਵਲ ਦੇ ਹਸਪਤਾਲ ਹੈ ਉਹਨਾਂ ਚ ਕਿਸੇ ਕਿਸਮ ਦੀ ਕੋਈ ICU ਦੀ ਜਿਹੜੀ ਬੇਸਿਕ ਜਿਹੜੀ ਸਹੂਲਤ ਹੁੰਦੀ ਉਹ ਹੈ ਨੀ CT ਸਕੈਨ ਹੈ ਨੀ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਤੇ ਇਹਦਾ ਅਸਰ ਤਾਂ ਲੋਕਾਂ ਦੇ ਜੀਵਨ ਤੇ ਪੈਣਾ ਹੀ ਹੈ ਨਾ ਜੀ ਹੈਲਥ ਤੇ ਪੈਣਾ ਕਿਉਂਕਿ ਪ੍ਰਾਈਵੇਟ ਹਸਪਤਾਲ ਜਿਹੜੇ ਇੰਨੇ ਮਹਿੰਗੇ ਹੈ ਕਿ ਉੱਥੇ ਆਮ ਬੰਦਾ ਜਾ ਕੇ ਆਪਣਾ ਇਲਾਜ ਨਹੀਂ ਕਰਾ ਸਕਦਾ ਸੋ ਅਦਾਲਤ ਨੇ ਇਹਦੇ ਤੇ ਸਾਫ਼ ਤੌਰ ਤੇ ਕਹਿ ਦਿੱਤਾ ਵੀ ਭਾਈ ਇਹ ਖਾਲੀ ਅਸਾਮੀਆਂ ਭਰੋ ਤੁਰੰਤ ਖਾਲੀ ਅਸਾਮੀਆਂ ਭਰੋ ਤੇ ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜੀਆਂ ਸਿਹਤ ਸਹੂਲਤਾਂ ਹੈ ਇਹਨਾਂ ਨੂੰ ਪ੍ਰਾਈਵੇਟ ਕੰਪਨੀ ਦੇ ਹਵਾਲੇ ਕਰਨਾ ਕੋਈ ਹੱਲ ਨਹੀਂ ਹੈਗਾ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਸਰਕਾਰ ਦੇਵੇ ਸੋ ਅਲਟੀਮੇਟਲੀ ਮੈਂ ਸਮਝਦਾ ਅਦਾਲਤ ਦੇ ਹੁਕਮਾਂ ਤੋਂ ਬਾਅਦ ਸਰਕਾਰ ਦੇ ਕੋਲ ਬਹਾਨਿਆਂ ਲਈ ਕੋਈ ਜਗ੍ਹਾ ਨਹੀਂ ਬਚੀ ਹੁਣ ਸਰਕਾਰ ਹੁਣ ਬਹਾਨਾ ਨਹੀਂ ਬਣਾ ਸਕਦੀ ਲੋਕ ਵੀ ਨਤੀਜੇ ਚਾਹੁੰਦੇ ਆ ਐਲਾਨ ਨਹੀਂ ਚਾਹੁੰਦੇ ਸੋ ਪੰਜਾਬ ਦਾ ਹੈਲਥ ਸਿਸਟਮ ਜਿਹੜਾ ਆ ਉਹ ਆਵੇ ਕਹਿ ਲੋ ਵੀ ਲਾਈਨ ਤੇ ਆਵੇ ਤੇ ਹਸਪਤਾਲਾਂ ਦੀਆਂ ਜਿਹੜੀਆਂ ਬੇਸ਼ਕ ਜਿਹੜੀਆਂ ਲੋੜਾਂ ਆ ਸਰਕਾਰ ਪੂਰੀਆਂ ਕਰੇ ਸਰਕਾਰ ਬਜਟ ਪੂਰੇ ਦਾ ਪੂਰਾ ਜਾਰੀ ਕਰੇ ਹੈਲਥ ਵਾਸਤੇ ਜਿਹੜਾ ਨਹੀਂ ਕੀਤਾ ਜਾਂਦਾ ਜਿੰਨੀ ਲੋੜ ਹੁੰਦੀ ਹੈ ਸੋ ਅਦਾਲਤ ਦਾ ਇਹ ਹੁਕਮ ਸਰਕਾਰ ਨੂੰ ਕੁਝ ਨਾ ਕੁਝ ਕਰਨ ਲਈ ਤਾਂ ਮਜਬੂਰ ਕਰੇਗਾ ਜੀ
ਜੀ ਤੇ ਹੁਣ ਜਿਹੜਾ ਜੀ ਜਿੱਥੇ ਕਬੱਡੀ ਦੇ ਵਿੱਚ ਬਹੁਤ ਨਾਮ ਵੱਡਾ ਬਣਾਇਆ ਸੰਦੀਪ ਲੁੱਧੜ ਦੀ ਗੱਲ ਕਰਾਂ ਤੇ ਹੁਣ ਆਮ ਆਦਮੀ ਪਾਰਟੀ ਚ ਰੇਡਾ ਪਾਊ ਜੀ
ਹਾਂ ਬਿਲਕੁਲ ਗੱਲ ਤੁਹਾਡੀ ਠੀਕ ਹੈ ਪਰ ਇਹ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਰੇਡ ਪੜੀ ਹੈ ਕੱਲਾ ਸੰਦੀਪ ਲੁੱਧੜ ਦਾ ਮਾਮਲਾ ਨਹੀਂ ਪਹਿਲਾਂ ਵੀ ਕੁਝ ਕਬੱਡੀ ਦੇ ਖਿਡਾਰੀ ਸ਼ਾਮਲ ਹੋਏ ਆ ਇਹਨਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਵੱਲੋਂ ਰੇਡਾਂ ਪਾਉਣੀਆਂ ਉਹ ਰੇਡਾਂ ਚੋਂ ਨੰਬਰ ਕਿੰਨੇ ਲੈ ਕੇ ਆਉਂਦੇ ਆ ਸਵਾਲ ਤਾਂ ਇਹ ਵੀ ਹੈ ਕਿਉਂਕਿ ਪੰਜਾਬ ਚ ਖੇਡਾਂ ਜਿਹੜੀਆਂ ਆ ਖਾਸ ਕਰਕੇ ਕਬੱਡੀ ਇਹਨੂੰ ਕੱਲੀ ਖੇਡ ਨਾ ਮੰਨੀਏ ਆਪਾਂ ਇਹ ਜਜ਼ਬਾ ਇਹ ਪੰਜਾਬ ਦੇ ਲੋਕਾਂ ਦਾ ਜਜ਼ਬਾ ਆ ਕਬੱਡੀ ਪਿੰਡਾਂ ਦੇ ਨੌਜਵਾਨ ਕਬੱਡੀ ਦੇ ਖਿਡਾਰੀਆਂ ਨੂੰ ਵੀ ਆਪਣੇ ਹੀਰੋ ਵਾਂਗ ਦੇਖਦੇ ਆ ਇਸ ਕਰਕੇ ਜਦੋਂ ਕੋਈ ਵੱਡਾ ਖਿਡਾਰੀ ਪੋਲਿਟਿਕਸ ਆਉਂਦਾ ਤਾਂ ਉਹਦਾ ਸਿੱਧਾ ਅਸਰ ਨੌਜਵਾਨ ਦੇ ਮਨਾਂ ਤੇ ਪੈਂਦਾ ਆਮ ਆਦਮੀ ਪਾਰਟੀ ਇਹ ਗੱਲ ਸਮਝਦੀ ਹੈ ਚੰਗੀ ਤਰ੍ਹਾਂ ਪੰਜਾਬ ਦੀ ਜਵਾਨੀ ਨੂੰ ਜੋੜੇ ਤੋਂ ਬਿਨਾਂ ਹੁਣ ਅੱਗੇ ਕੋਈ ਬਹੁਤੀ ਲੰਮੀ ਕਿਸਮ ਦੀ ਤੇ ਜਿਹੜੀ ਸਿਆਸਤ ਹੈ ਉਹ ਨਹੀਂ ਕੀਤੀ ਜਾ ਸਕਦੀ ਪਰ ਇੱਥੇ ਵੱਡਾ ਸਵਾਲ ਇਹ ਹੈ ਨਾਗਰਾ ਸਾਹਿਬ ਵੀ ਖਿਡਾਰੀ ਜਦੋਂ ਪੋਲਿਟਿਕਸ ਚ ਆਉਂਦੇ ਆ ਕੀ ਉਹ ਸਿਰਫ ਆਪਣਾ ਕੋਈ ਨਾ ਕੋਈ ਕੁਰਸੀ ਹਾਸਲ ਕਰਨ ਲਈ ਆਉਂਦੇ ਆ ਜਾਂ ਆ ਕੇ ਨੌਜਵਾਨਾਂ ਦੇ ਮੁੱਦੇ ਵੀ ਚੁੱਕਦੇ ਆ ਪੰਜਾਬ ਦਾ ਨੌਜਵਾਨ ਅੱਜ ਬੇਰੁਜ਼ਗਾਰੀ ਚ ਹੈ ਡਰੱਗ ਚ ਫਸਿਆ ਹੈ ਮਾਈਗ੍ਰੇਸ਼ਨ ਦੀ ਪ੍ਰੋਬਲਮ ਹੈ ਬਹੁਤ ਵੱਡੀ ਹਨਾ ਜੀ ਖੇਡਾਂ ਚ ਵੀ ਜਿਹੜੀ ਆ ਸਹੀ ਕਿਸਮ ਦੀ ਮੌਕੇ ਜਿਹੜੇ ਲੋਕਾਂ ਨੂੰ ਨਹੀਂ ਮਿਲਦੇ ਖੇਡ ਪਾਲਿਸੀ ਕੋਈ ਸਾਡੀ ਹੈ ਨੀ ਮਤਲਬ ਜਿਹੜੀ ਹੋਣੀ ਚਾਹੀਦੀ ਸਪੋਰਟਸ ਪਾਲਿਸੀ ਉਸ ਕਿਸਮ ਦੀ ਹੈ ਨੀ ਸੋ ਜੇ ਸੰਦੀਪ ਲੁੱਧੜ ਵਰਗੇ ਖਿਡਾਰੀ ਸੱਚਮੁੱਚ ਖੇਡ ਨੀਤੀ ਤੇ ਆ ਕੇ ਕੰਮ ਕਰਨਗੇ ਪਿੰਡ ਪੱਧਰ ਦੀਆਂ ਅਕੈਡਮੀਆਂ ਹੋਣੀਆਂ ਚਾਹੀਦੀਆਂ ਕੱਲੀ ਕਬੱਡੀ ਦੀਆਂ ਨੀ ਮਤਲਬ ਸਾਡੇ ਅਕੈਡਮੀਆਂ ਹੁੰਦੀਆਂ ਸੀ ਵਿੰਗ ਹੁੰਦੇ ਸੀ ਜਿੱਦਾਂ ਸਰੀਨ ਸਾਡੇ ਇੱਥੇ ਜਲੰਧਰ ਜ਼ਿਲ੍ਹੇ ਚ ਵੱਡਾ ਪਿੰਡ ਰਿਹਾ ਉੱਥੇ ਹਾਕੀ ਦੀ ਕਹਿ ਲੋ ਵੀ ਹੁੰਦਾ ਸੀ ਵਿੰਗ ਹੁੰਦਾ ਸੀ ਆਹ ਕੁੱਕੜ ਪਿੰਡ ਤੇ ਨਾਲ ਹੀ ਪ੍ਰਗਟ ਸਿੰਘ ਹੋਰਾਂ ਦਾ ਪਿੰਡ ਹੈ ਸਾਰਾ ਏਰੀਆ ਮੰਨਿਆ ਜਾਂਦਾ ਸੀ ਵੀ ਹਾਕੀ ਦੀ ਪਨੀਰੀ ਇੱਥੇ ਲੱਗਦੀ ਹੈ, ਉਹ ਸਾਰੇ ਸਾਰੇ ਜਿਹੜੇ ਪ੍ਰਬੰਧ ਸੀ ਸਾਰੇ ਖਤਮ ਹੋ ਚੁੱਕੇ ਆ। ਹੁਸ਼ਿਆਰਪੁਰ ਜ਼ਿਲ੍ਹੇ ਚ ਫੁੱਟਬਾਲ ਦਾ ਬਹੁਤ ਵੱਡਾ ਤੰਤਰ ਹੁੰਦਾ ਸੀ, ਅਕੈਡਮੀ ਵੀ ਹੁੰਦੀ ਸੀ, ਉਹ ਵੀ ਖਤਮ ਹੈ। ਸੋ ਮੈਨੂੰ ਲੱਗਦਾ ਕਿ ਜੇ ਲੋਕ ਇੱਦਾਂ ਦੇ ਆਉਂਦੇ ਪੋਲਿਟਿਕਸ ਦੇ ਵਿੱਚ ਤੇ ਆ ਕੇ ਖੇਡ ਨੀਤੀ ਨੂੰ ਬਿਹਤਰ ਬਣਾਉਣ ਵਾਸਤੇ ਕੰਮ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਇਸ ਪਾਸੇ ਵੱਲ ਲਾਉਣ ਤਾਂ ਚੰਗੀ ਗੱਲ ਹੈ। ਬਾਕੀ ਜਦੋਂ ਕੋਈ ਕੁਰਸੀ ਤੇ ਆਉਂਦਾ ਨਾ ਜੀ, ਕੁਰਸੀ ਨੂੰ ਆਪਣੇ ਵਰਗਾ ਕਰ ਲੈਂਦੀ ਆ, ਬੰਦਾ ਕੁਰਸੀ ਨੂੰ ਆਪਣੇ ਵਰਗਾ ਨਹੀਂ ਕਰ ਪਾਉਂਦਾ। ਸਭ ਤੋਂ ਵੱਡੀ ਮਿਸਾਲ ਤਾਂ ਭਗਵੰਤ ਮਾਨ ਹੀ ਹੈ।
ਦੂਸਰੀ ਗੱਲ ਇਹ ਵੀ ਹੈ, ਇੱਕ ਸਵਾਲ ਚ ਸਵਾਲ ਆ, ਜੇ ਗੁਰਲਾਲ ਵਰਗੇ ਪਹਿਲਾਂ ਵੀ ਕਬੱਡੀ ਦੇ ਖਿਡਾਰੀ ਆਮ ਆਦਮੀ ਪਾਰਟੀ ਚ ਆ, ਸੰਦੀਪ ਨੰਗਲ ਅੰਬੀਆਂ ਦਾ ਦਿਨ ਦਿਹਾੜੇ ਕਤਲ ਹੋ ਜਾਂਦਾ ਆਮ ਆਦਮੀ ਪਾਰਟੀ ਕਿਉਂਕਿ ਇਨ੍ਹਾਂ ਦਿਨਾਂ ਦੇ ਵਿਚ ਆ, ਤੇ ਹਜੇ ਤੱਕ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਕੈਨੇਡਾ ਦੇ ਵਿਚ ਤੇ ਇੰਡੀਆ ਦੇ ਵਿਚ ਸੁਰਜਨ ਚੱਠੇ ਅੰਕਲ ਹੋਣਾ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਨੇ ਡਰਾਮਾ ਕੀਤਾ, ਫੜਿਆ ਅੰਦਰ ਫਿਰ ਬਾਹਰ ਆ ਗਏ, ਹਜੇ ਤੱਕ ਉਹ ਵੀ ਜਿਹੜਾ ਇੱਥੇ ਵੀ ਕੁਝ ਅਮਰੀਕਾ ਤੇ ਜਿਨ੍ਹਾਂ ਦੇ ਨਾਮ ਲਾਤੇ ਆ ਕਿਤੇ ਨਾ ਕਿਤੇ ਕਿਸੇ ਤਰ੍ਹਾਂ, ਤੇ ਹੁਣ ਸੰਦੀਪ ਲੱਦੜ ਵਰਗੇ ਇਨ੍ਹਾਂ ਨੂੰ ਤੇ ਖਿਡਾਰੀਆਂ ਨੂੰ ਚਾਹੀਦਾ ਸੀ ਵੀ ਜਿੰਨਾ ਚਿਰ ਸਾਨੂੰ ਸੰਦੀਪ ਨੰਗਲ ਅੰਬੀਆਂ ਦਾ ਇਨਸਾਫ਼ ਨਹੀਂ ਮਿਲਦਾ, ਚਾਹੇ ਉਹ ਆਮ ਆਦਮੀ ਪਾਰਟੀ ਚ ਅਕਾਲੀ ਚ ਕਾਂਗਰਸ ਕੋਈ ਵੀ, ਅਸੀਂ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰਨਾ।
ਬਿਲਕੁਲ ਗੱਲ ਤੁਹਾਡੀ ਦਰੁਸਤ ਹੈ, ਪਰ ਇਹ ਵੀ ਹਰ ਵਿਅਕਤੀ ਦਾ ਆਪਣਾ ਵਿਅਕਤੀਗਤ ਵਿਚਾਰ ਵੀ ਹੁੰਦਾ ਤੇ ਅਧਿਕਾਰ ਵੀ ਹੁੰਦਾ। ਇਹ ਜ਼ਰੂਰ ਹੈ ਕਿ ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਘੱਟੋ-ਘੱਟ ਸੰਦੀਪ ਨਗਲੰਬੀਆਂ ਵਾਲਾ ਮਾਮਲਾ ਹੋਵੇ ਜਾਂ ਕੁਝ ਹੋਰ ਮਾਮਲੇ ਵੀ ਬਹੁਤ ਸਾਰੇ ਜੁੜੇ ਹੋਏ ਆ, ਇਨਸਾਫ਼ ਤਾਂ ਕਿਤੇ ਵੀ ਨਹੀਂ ਹੈ। ਸੋ ਪੋਲੀਟਿਕਸ ਜਿਹੜੀ ਹੈ, ਸਿਆਸਤ ਜਿਹੜੀ ਹੈ, ਜਿਸ ਤਰ੍ਹਾਂ ਦੀ ਸਿਆਸਤ ਸਾਡੇ ਚੱਲ ਰਹੀ ਹੈ, ਇਸ ਸਿਆਸਤ ਨੂੰ ਬਦਲਣਾ ਵੀ ਸਿਆਸਤ ਨਹੀਂ ਹੈ। ਮਤਲਬ ਇਹ ਕਹਿ ਕੇ ਨਹੀਂ ਸਰ ਸਕਦਾ ਵੀ ਸਿਆਸਤ ਬੜੀ ਡਰਟੀ ਗੇਮ ਹੈ ਜੀ, ਗੰਦੀ ਖੇਡ ਹੈ ਸਿਆਸਤ। ਜੇ ਇਹ ਡਰਟੀ ਗੇਮ ਹੈ ਤੇ ਇਸ ਗੇਮ ਨੂੰ ਬਦਲਣ ਵਾਸਤੇ ਵੀ ਤਾਂ ਪੈਰਲਰ ਪੋਲੀਟਿਕਸ ਚਾਹੀਦੀ ਹੈ, ਬਦਲਵੀਂ ਸਿਆਸਤ ਚਾਹੀਦੀ ਹੈ। ਜਿਹਦੀ ਕੋਸ਼ਿਸ਼ ਹੋਈ ਪੰਜਾਬ ਦੇ ਵਿਚ ਤੇ ਉਹ ਕੋਸ਼ਿਸ਼ ਨਾਕਾਮ ਹੋ ਗਈ, ਲੋਕ ਨਿਰਾਸ਼ ਹੋ ਗਏ। ਉਹ ਨਿਰਾਸ਼ਤਾ ਦੇ ਵਿਚੋਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਉਪਜਦੀਆਂ, ਤੇ ਅਸੀਂ ਤਾਂ ਉਮੀਦ ਕਰਾਂਗੇ ਕਿ ਜੇ ਤੁਸੀਂ ਆਏ ਆ ਹੁਣ ਸਿਆਸਤ ਵਿਚ ਤਾਂ ਭਾਈ ਫਿਰ ਆਪਣੀ ਗੱਲ ਜ਼ੋਰਦਾਰ ਤਰੀਕੇ ਨਾਲ ਰੱਖੋ। ਮੈਂ ਜਿਹੜੀ ਗੱਲ ਅਖੀਰ ਚ ਗਈ ਸੀ ਪਿਛਲੇ ਸਵਾਲ ਦਾ ਜਵਾਬ ਦਿੰਦਿਆਂ, ਵੀ ਬਦਕਿਸਮਤੀ ਸਾਡੀ ਇਹ ਹੈ ਵੀ ਬੰਦਾ ਜਦੋਂ ਕੁਰਸੀ ਤੇ ਬਹਿੰਦਾ ਤਾਂ ਬੰਦਾ ਕੁਰਸੀ ਨੂੰ ਆਪਣੇ ਮੁਤਾਬਕ ਨਹੀਂ ਕਰ ਪਾਉਂਦਾ, ਕੁਰਸੀ ਬੰਦੇ ਨੂੰ ਆਪਣੇ ਵਰਗਾ ਬਣਾ ਲੈਂਦੀ ਹੈ।
ਸਹੀ ਗੱਲ,
ਇਹ ਖਤਰਾ ਜਿਹੜਾ ਆ ਹਰ ਵੇਲੇ ਕਾਇਮ ਰਹਿਣਾ, ਜਿੰਨੀ ਦੇਰ ਤੱਕ ਤੁਸੀਂ ਆਈਡੀਓਲੋਜੀ ਦੀ ਪੋਲੀਟਿਕਸ ਦੇ ਵਿਚ ਨਹੀਂ ਪਾਉਂਗੇ। ਆਈਡੀਓਲੋਜੀ ਦਾ ਮਤਲਬ ਹੈ ਕਿ ਇੱਕ ਵਿਚਾਰਧਾਰਾ ਤੁਹਾਡੀ ਵਿਚਾਰਧਾਰਾ ਕੀ, ਇਹ ਤਾਂ ਕਲੈਰਿਟੀ ਹੋਵੇ ਨਾ। ਅੱਜ ਤਾਂ ਵਿਚਾਰਧਾਰਾ ਕਿਤੇ ਹੈ ਹੀ ਨਹੀਂ। ਕੱਲ ਜਿਹੜਾ ਆਮ ਆਦਮੀ ਪਾਰਟੀ ਸੀ ਉਹ ਸਵੇਰ ਤੱਕ ਬੀਜੇਪੀ ਚਲ ਜਾਂਦਾ, ਜਿਹੜਾ ਬੀਜੇਪੀ ਸੀ ਉਹ ਕਾਂਗਰਸ ਦਾ ਕਹਿ ਲੋ ਵੀ ਹੱਥ ਫੜ ਲੈਂਦਾ। ਇਹ ਸਾਰਾ ਕੁਝ ਜੁੜ ਚੱਲ ਰਿਹਾ। ਇਹਦੇ ਚ ਸਭ ਤੋਂ ਮਾੜੀ ਗੱਲ ਇਹ ਹੈ, ਸਭ ਤੋਂ ਬੁਰੀ ਗੱਲ ਇਹ ਹੈ ਕਿ ਵਿਚਾਰਧਾਰਾ ਜਿਹੜੀ ਆ ਉਹ ਖਤਮ ਹੋ ਗਈ ਹੈ, ਸਿਰਫ ਕੁਰਸੀ ਦਿਸਦੀ ਹੈ, ਕੁਰਸੀ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦੀ
ਜੀ। ਦਸਾਂਸ ਸਾਹਿਬ ਇਸੇ ਤਰ੍ਹਾਂ ਲਾਈਨ ਨੂੰ ਹੋਲਡ ਰੱਖਿਓ, ਬਾਕੀ ਵੀ ਸਾਡੇ ਸਰੋਤੇ ਇਟਲੀ ਤੋਂ ਲੱਖੀ ਤੁਸੀਂ ਵੀ ਲਾਈਨ ਨੂੰ ਹੋਲਡ ਰੱਖਿਓ। ਉਸ ਤੋਂ ਪਹਿਲਾਂ ਮੈਂ ਹਰਜਿੰਦਰ ਗਿੱਲ ਹੈ ਟੀਮ ਫੋਰ ਤੋਂ ਸਾਡਾ ਜਿਸ ਤਰ੍ਹਾਂ ਪੰਜਾਬੀ ਵਿਰਸੇ ਦੀ ਪਹਿਲਾਂ ਵੀ ਮੈਂ ਗੱਲ ਕੀਤੀ ਆ ਤੇ ਆਪਾਂ ਉਹਨਾਂ ਦਾ ਮੈਸੇਜ ਲੈਂਦੇ ਆ। ਹਰਜਿੰਦਰ ਜੀ ਨੂੰ
ਸੋਡੀ ਭਾਈ ਬਹੁਤ ਮਿਹਰਬਾਨੀ, ਥੈਂਕ ਯੂ ਸੋ ਮਚ। ਤੇ ਬਸ ਆਪਾਂ ਇੱਕ ਵਾਰੀ ਫੇਰ ਰਿਮਾਈਂਡਰ ਦੇਣ ਲਈ ਹਾਜ਼ਰ ਹੋਏ ਹਾਂ, ਕਿਉਂਕਿ ਅੱਜ ਜਿਹੜੀ ਆਪਾਂ ਵਿਸ਼ੇਸ਼ ਤੌਰ ਤੇ ਅਨਾਉਂਸਮੈਂਟ ਕਰ ਰਹੇ ਹਾਂ ਉਹ ਇਹ ਹੈ ਕਿ ਇਸ ਸ਼ੁੱਕਰਵਾਰ ਨੂੰ ਪੰਜਾਬੀ ਵਿਰਸਾ ਸ਼ੋਅ ਦੀਆਂ ਟਿਕਟਸ ਰਿਲੀਜ਼ ਹੋਣੀਆਂ
ਜੀ।
ਸੋ ਇਨ੍ਹਾਂ ਟਿਕਟਸ ਦੇ ਲਈ ਅਸੀਂ ਰਿਕੁਐਸਟ ਕਰਦੇ ਹਾਂ ਕਿ ਸਿਰਫ ਇੱਕੋ ਇੱਕ ਤਰੀਕਾ ਹੋਣਾ, 5 ਦਿਨ ਦੇ ਲਈ ਇੱਕ ਪ੍ਰੀ ਸੇਲ ਹੈ ਜਿਹੜੀ ਟੀਮ ਫੋਰ ਐਂਟਰਟੇਨਮੈਂਟ ਦੇ ਸੋਸ਼ਲ ਮੀਡੀਆ ਹੈਂਡਲ ਤੇ ਜਾਂ ਮਨਮੋਹਨ ਵਾਰਸ, ਕਮਲਹੀਰ ਸੰਤਾਰ ਹੋਣ ਦੇ ਸਾਰੇ ਪੇਜਿਸ ਤੇ ਉਹਦੇ ਬਾਰੇ ਵੇਰਵੇ ਵੀ ਸਾਂਝੇ ਕਰ ਦਿੱਤੇ ਜਾਣੇ ਆ। ਪਰ ਇੱਕ ਪ੍ਰੋਮੋ ਕੋਡ ਯੂਜ ਕਰਨਾ ਪੈਣਾ ਜੀ, PV20, ਪੀ ਐਜ਼ ਪੰਜਾਬੀ, ਵੀ ਐਜ਼ ਵਿਰਸਾ 20। ਸੋ ਚਾਹੇ ਵੱਡੇ ਅੱਖਰਾਂ ਚ ਲਿਖ ਲਿਓ ਜਾਂ ਛੋਟਿਆਂ ਚ, ਇਹ ਪ੍ਰੋਮੋ ਕੋਡ ਕਹਿ ਲਓ ਜਾਂ ਪਾਸਵਰਡ ਕਹਿ ਲਓ, ਇਹ ਤੁਸੀਂ ਯੂਜ ਕਰਕੇ ਤੇ ਸਪੈਸ਼ਲ ਪ੍ਰੋਮੋਸ਼ਨਲ ਜਿਹੜੇ ਇਹ 5 ਦਿਨ ਦੇ ਲਈ ਆਪਾਂ ਪ੍ਰੀ ਸੇਲ ਦੇ ਵਿਚ ਟਿਕਟਸ ਲਾਂਚ ਕਰਨੀਆਂ, ਉਹਨਾਂ ਦਾ ਫਾਇਦਾ ਲੈ ਸਕਦੇ ਹੋ। ਸੋ ਤੁਸੀਂ ਗਰੁੱਪ ਦੇ ਵਿਚ ਟਿਕਟਾਂ ਲੈਣੀਆਂ, ਫੈਮਿਲੀ ਲਈ ਚਾਹੀਦੀਆਂ, 1, 2, 5, 10 ਜਿੰਨੀਆਂ ਵੀ ਟਿਕਟਾਂ ਚਾਹੀਦੀਆਂ ਹੋਈਆਂ, ਪ੍ਰੋਮੋ ਕੋਡ PV20 ticketmaster.ca ਤੇ ਜਾ ਕੇ ਪੰਜਾਬੀ ਵਿਰਸਾ ਸਰਚ ਕਰ ਲਿਓ ਤੇ ਆਪਣਾ ਸ਼ੁੱਕਰਵਾਰ ਨੂੰ
ਜੀ
22 ਮਈ ਨੂੰ ਸਵੇਰੇ 10 ਵਜੇ ਟਿਕਟਸ ਜਿਹੜੀਆਂ ਉਹ ਲਾਂਚ ਹੋ ਜਾਣੀਆਂ ਤੇ ਫਿਰ ਇਹ ਮੰਗਲਵਾਰ ਤੱਕ ਰਹਿਣਗੀਆਂ ਇਸ ਤਰੀਕੇ ਦੇ ਨਾਲ। ਫਿਰ ਬੁੱਧਵਾਰ ਨੂੰ 27 ਮਈ ਨੂੰ ਰੈਗੂਲਰ ਟਿਕਟਸ ਜਿਹੜੀਆਂ ਆਮ ਜਨਰਲ ਟਿਕਟਸ ਹੁੰਦੀਆਂ ਜਿਨ੍ਹਾਂ ਦੇ ਉੱਤੇ ਫਿਰ ਕੋਈ ਬਹੁਤਾ ਡਿਸਕਾਊਂਟ ਜਾਂ ਕੋਈ ਬੈਨੀਫਿਟ ਨਹੀਂ ਮਿਲਣਾ। ਸੋ ਇਸ ਕਰਕੇ ਅਸੀਂ ਚਾਹੁੰਦੇ 5 ਦਿਨ ਦਾ ਸਪੈਸ਼ਲ ਪ੍ਰੋਮੋ ਕੋਡ PV20
ਜੀ,
P ਐਜ਼ ਪੰਜਾਬੀ, V ਐਜ਼ ਵਿਰਸਾ, ਟੋਰਾਂਟੋ ਪੰਜਾਬੀ ਵਿਰਸਾ 2026 ਦੀ ਟਿਕਟ ਦੇ ਲਈ ticketmaster.ca ਤੇ ਜਾ ਕੇ ਤੁਸੀਂ ਸਾਰੀ ਬੁਕਿੰਗ ਕਰ ਸਕੋਗੇ 22 ਤਰੀਕ ਸ਼ੁੱਕਰਵਾਰ ਤੋਂ ਸਵੇਰੇ 10 ਵਜੇ ਤੋਂ ਜੀ ਨਾਗਰ ਸਾਹਿਬ
ਜੀ ਔਰ ਸ਼੍ਰੋਤੋ ਤੁਸੀਂ ਕੋਈ ਵੀ ਗੱਲਬਾਤ ਕਰਨੀ ਹਰਜਿੰਦਰ ਬਾਈ ਨਾਲ ਜਾਂ ਮੇਰੇ ਨਾਲ 647-468 ਵਾਟ ਤੇ ਮੇਰਾ ਨੰਬਰ 416-303-4444 ਨੰਬਰ ਹੈ ਤੇ ਇਹ ਜਿਹੜੇ 5 ਦਿਨ ਦਾ ਜਿਹੜੀ ਸੇਲ ਆ ਇਹਦਾ ਫਾਇਦਾ ਉਠਾ ਲਿਓ ਤੇ ਉਸ ਤੋਂ ਬਾਅਦ ਵਿੱਚ ਜੋ ਵੀ ਸਾਡੀ ਰੈਗੂਲਰ ਪ੍ਰਾਈਸ ਆ ਉਹੀ ਤੁਹਾਨੂੰ ਮਿਲਣੀ ਆ ਚਾਹੇ ਆਨਲਾਈਨ ਬਾਏ ਕਰਦੇ ਹੋ ਫੀਸ ਦੇ ਨੂੰ ਚਾਹੇ ਇੱਥੇ ਸਟੂਡੀਓ ਤੋਂ ਆ ਕੇ ਟਿਕਟਾਂ ਬਾਏ ਕਰਦੇ ਹੋ ਸਪੋਂਸਰਸ਼ਿਪ ਦੇ ਤੌਰ ਤੇ ਵੀ ਤੁਸੀਂ ਆਉਣਾ ਚਾਹੁੰਦੇ ਹੋ ਵਧੀਆ ਲੱਗੇਗਾ ਸਾਡੇ ਕਿਸੇ ਵੀ ਨੰਬਰ ਜਾਂ ਹੈੱਡ ਆਫਿਸ ਦਾ ਨੰਬਰ 9057931234 ਤੇ ਕਾਲ ਕਰ ਲੈਣੀ ਥੈਂਕ ਯੂ ਹਰਜਿੰਦਰ ਤੇ ਹੁੰਦੀ ਦੁਬਾਰਾ ਗੱਲ
ਬਹੁਤ ਮਿਹਰਬਾਨੀ ਭਾਜੀ ਥੈਂਕ ਯੂ ਸੋ ਮਚ ਬਸ ਇੰਨਾ ਖਿਆਲ ਰੱਖਿਓ ਜੀ ਟੀ ਆਪਣਾ ticketmaster.ca ਕਿਉਂਕਿ ਹੋਰ ਕਈ ਵੈਬਸਾਈਟ ਅਸੀਂ ਕਈ ਵਾਰੀ ਥੋੜਾ ਮਿਕਸਅਪ ਹੋ ਜੀ
ਸੋ
ticketmaster.ca ਸਿਰਫ ਇਹੀ ਵੈਬਸਾਈਟ ਤੋਂ ਜਾ ਕੇ ਤੁਸੀਂ ਟਿਕਟਸ ਬੁੱਕ ਕਰਨੀਆਂ ਸੋ ਟੀਵੀ ਟੋਰਾਂਟੋ ਪੰਜਾਬੀ ਵਿੱਚ ਟੋਰਾਂਟੋ ਪ੍ਰੋਮੋ ਕੋਡ ਦੇ ਨਾਲ ਸਪੈਸ਼ਲ ਡਿਸਕਾਊਂਟ ਮਿਲਣਾ ਜੀ ਬਹੁਤ ਮਿਹਰਬਾਨੀ
ਥੈਂਕ ਯੂ ਸਰ ਜੀ ਥੈਂਕ ਯੂ ਤੇ ਦਸਾਂਝ ਸਾਹਿਬ ਹੁਣਾਂ ਨਾਲ ਸਾਡੀ ਗੱਲਬਾਤ ਚੱਲ ਰਹੀ ਆ ਲੱਖੀ ਤੁਸੀਂ ਆਉਂਦੇ ਰਹੋ ਜੀ ਇਹਨੂੰ
ਹਾਂਜੀ ਸੋਢੀ ਸਾਹਿਬ ਸਤਿ ਸ੍ਰੀ ਅਕਾਲ ਆਪਣੇ ਦਸਾਂਝ ਸਾਹਿਬ ਤੋਂ ਵੀ ਪਿਆਰ ਭਾਈ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ
ਹਾਂਜੀ ਭਾਜੀ ਮੈਂ ਇਟਲੀ ਤੋਂ ਬੋਲਦਾ ਲੱਖੀ ਨਾਗਰਾ
ਜੀ
ਮੈਂ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ ਪਹਿਲਾਂ ਵੀ ਸੁਣੀਆਂ ਇੱਕ ਤੋਂ ਤੇ ਆਪਾਂ ਨੂੰ ਬਹੁਤ ਵਧੀਆ ਤੁਹਾਡੇ ਵਿਚਾਰ ਹੁੰਦੇ ਆ ਤੇ ਪੰਜਾਬ ਦੀ ਪੋਲੀਟਿਕਸ ਨੂੰ ਲੈ ਕੇ ਚਾਹੇ ਉਹ ਕਿਸੇ ਵੀ ਕੈਨੇਡਾ ਨੂੰ ਲੈ ਕੇ ਤੁਸੀਂ ਬਹੁਤ ਵਧੀਆ ਆਪਣੀਆਂ ਗੱਲਾਂ ਬਾਤਾਂ ਕਰਦੇ ਭਾਜੀ ਇੱਕ ਮੇਰਾ ਨਿੱਜੀ ਵਿਚਾਰ ਹੈ ਜਿੱਦਾਂ ਤੁਸੀਂ ਗੱਲ ਕੀਤੀ ਹੈਲਥ ਤੇ ਐਜੂਕੇਸ਼ਨ ਤੇ ਮੈਨੂੰ ਇੱਥੇ ਯੂਰਪ ਦੇ ਵਿੱਚ ਇੱਥੇ 30 ਸਾਲ ਹੋਏ ਆ ਇਹਨੂੰ ਅੱਜ ਤੋਂ 35 ਸਾਲ ਪਹਿਲਾਂ ਅਸੀਂ ਪੜ੍ਹਦੇ ਸੀਗੇ ਹਨਾ ਸਰਕਾਰੀ ਸਕੂਲਾਂ ਦੇ ਵਿੱਚ
ਜੀ
ਉਦੋਂ ਇੱਕ ਕਲਾਸ ਦੇ ਵਿੱਚ 35-40 ਬੱਚੇ ਹੁੰਦੇ ਸੀ ਜਿੱਦਾਂ ਮੰਨ ਲਓ ਜੇ ਪ੍ਰਾਇਮਰੀ ਆ 35-5 ਤੱਕ ਤੇ ਜੇ 5-8 ਤੱਕ ਜਿੱਦਾਂ ਆਪਣਾ ਮਿਡਲ ਸਕੂਲ 8 ਸਾਡੇ ਪਿੰਡ ਵੀ ਸੀਗੇ 2 ਸਕੂਲ ਅੱਜ ਸਰਕਾਰੀ ਸਕੂਲਾਂ ਦੇ ਵਿੱਚ ਕਲਾਸਾਂ ਦੇ ਵਿੱਚ ਭਾਜੀ ਬੱਚੇ ਤਾਂ 5-5-6-6 ਆ ਉੱਥੇ ਗੌਰਮੈਂਟ ਟੀਚਰ ਮੈਂ ਬੜੇ ਸਕੂਲਾਂ ਦੇ ਵਿੱਚ ਗਿਆ ਆ ਬੜੇ ਪਿੰਡਾਂ ਦੇ ਵਿੱਚ ਗਿਆ ਆ ਇਹ ਸਕੂਲਾਂ ਦੇ ਵਿੱਚ ਆਪਣੇ ਕੋਈ ਵੀ ਰੱਖ ਲੋ ਚਾਹੇ ਉਹ ਆਪਣਾ ਜੱਟ ਭਾਈਚਾਰਾ ਹੈ ਤੇ ਕਿਸੇ ਮੂਰਤੀ ਨੂੰ ਮੈਂ ਇਹ ਨੀ ਕਹਿੰਦਾ ਕਰਕੇ ਕੋਈ ਵੀ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜ੍ਹਾਉਣਾ ਨਹੀਂ ਚਾਹੁੰਦਾ ਤੇ ਗੌਰਮੈਂਟ ਦਾ ਬਿਲਕੁਲ ਇਸ ਵੱਲ ਖਿਆਲ ਲਗਾ ਤੇ ਨਾ ਹੀ ਕੋਈ ਆਪਣੇ ਸਰਕਾਰੀ ਡਿਸਪੈਂਸਰੀ ਤੋਂ ਜਾਂ ਹਸਪਤਾਲ ਤੋਂ ਕੋਈ ਦਵਾਈ ਲੈਣੀ ਚਾਹੁੰਦਾ ਆ ਜਿਹਦੀ ਤੁਸੀਂ ਹੈਲਪ ਵੀ ਕਰਦੇ ਕਿਸੇ ਦਾ ਕੋਈ ਤੁਹਾਨੂੰ ਕੋਈ ਬਾਈ ਚਾਂਸ ਤੁਹਾਨੂੰ ਕਾਲ ਆਉਂਦੀ ਆ ਮਦਦ ਦੀ ਕਾਲ ਆਉਂਦੀ ਆ ਕਿ ਸਾਡਾ ਪੇਸ਼ੈਂਟ ਆ ਉਹ ਦਵਾਈ ਦੁੱਕ ਜਾਊ ਪਾਈਦਾ ਜੇ ਅਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਸਰਕਾਰੀ ਚੰਡੀਗੜ੍ਹ ਲੈ ਜਾਓ PGI ਲੈ ਜਾਓ ਜਾਂ ਅਸੀਂ ਉੱਥੇ ਤੁਹਾਡੀ ਅਸੀਂ ਸਾਡੀ ਜਾਣ ਪਛਾਣ ਹੈਗੀ ਤੁਹਾਡੀ ਅਸੀਂ ਸਪੋਰਟ ਕਰ ਦਿੰਦੇ ਕਾਲ ਕਰ ਦਿੰਦੇ ਆ ਉਹ ਕਹਿੰਦੇ ਨਹੀਂ ਜੀ ਤੁਸੀਂ ਮਦਦ ਕਰਨੀ ਤੇ ਕਰੋ ਨਹੀਂ ਤਾਂ ਅਸੀਂ ਤੇ ਪ੍ਰਾਈਵੇਟ ਜਾਣਾ ਆ ਸਰਕਾਰੀ ਵੀ ਨਹੀਂ ਜਾਣਾ ਗੱਲ ਇਹ ਆ ਕਿ ਕਸੂਰ ਸਰਕਾਰ ਦਾ ਵੀ ਹੈਗਾ ਆ ਜੇ ਪਹਿਲਾਂ ਤੋਂ ਮੈਂ ਹੋਣ ਦੀ ਨਹੀਂ ਕਰਦਾ ਆਮ ਆਦਮੀ ਪਾਰਟੀ ਤਾਂ ਚਲੋ ਥੋੜੇ ਸਮੇਂ ਤੋਂ ਆਈ ਆ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਹੁੰਦੀਆਂ ਕਰਦੀਆਂ ਰਹੀਆਂ ਆ ਮੈਂ ਅੱਜ ਤੋਂ 35-40 ਸਾਲ ਪਿੱਛੇ ਨੂੰ ਵੀ ਦੱਸਦਾ ਆ ਆਪਾਂ 35 ਸਾਲ ਪਹਿਲਾਂ ਤੋਂ ਬਹੁਤ ਐਡਵਾਂਸ ਹੋ ਗਏ ਅਸੀਂ ਬੱਚਿਆਂ ਨੂੰ ਆਪਾਂ ਟਾਈਆਂ ਗਲਾਂ ਦੇ ਵਿੱਚ ਵੱਡੇ ਵੱਡੇ ਪਾਸੇ ਪੱਟ ਕੇ ਬੰਨ ਦੇਣੇ ਆ ਜਾਂ ਉਹਨਾਂ ਨੂੰ ਇੰਨਾ ਵਜਨ ਲੱਦ ਦੇਣਾ ਆ ਸਕੂਲੋਂ ਆ ਕੇ ਬੱਚਾ ਜਦੋਂ ਘਰ ਆਉਂਦਾ ਜਦੋਂ ਆਪਾਂ ਟਿਊਸ਼ਨ ਨੂੰ ਤੋੜ ਦਿੰਦੇ ਉਸ ਤੋਂ ਬਾਅਦ ਕੀ ਤੁਰ ਪਿਆ ਉਸ ਤੋਂ ਬਾਅਦ ਤੁਰ ਪਿਆ ਕਿ ਇੱਧਰ ਨੂੰ ਜਿੱਦਾਂ ਆਈਲੈਸ ਕਰੋ ਪਲੱਸ ਟੂ ਕਰੋ ਸਕੂਲ ਖੁੱਲ ਗਏ ਆ ਤੇ ਨਿਆਣੇ ਦੀ ਉਮਰ ਨਹੀਂ ਦੇਖਣੀ ਆਪਾਂ ਤੇ ਨਾ ਬਾਹਰ ਦੇਖਣਾ ਵੀ ਸਾਡਾ ਕੋਈ ਭਾਈਚਾਰਕ ਜਾਂ ਕੋਈ ਰਿਸ਼ਤੇਦਾਰ ਸੱਜਣ ਮਿੱਤਰ ਹੈਗਾ ਆ ਅਸੀਂ ਦਿੱਲੀ ਅੰਮ੍ਰਿਤਸਰ ਏਅਰਪੋਰਟ ਤੇ ਬੱਚੇ ਨੂੰ ਛੱਡ ਗਏ ਤੇ ਬਾਅਦ ਵੀ ਫੋਨ ਕਾਲ ਉਡੀਕਣੀ ਹੈ ਵੀ ਬੱਚਾ ਸਾਡਾ ਬਾਹਰ ਪਹੁੰਚ ਗਿਆ ਆ ਭਾਜੀ ਕਸੂਰਵਾਰ ਤਾਂ ਅਸੀਂ ਵੀ ਓਨੇ ਹੀ ਆ ਜਿੰਨੀਆਂ ਸਰਕਾਰਾਂ ਆ ਇਹ ਨੀ ਕਿ ਇਕੱਲਾ ਸਰਕਾਰ ਨੂੰ ਆਪਾਂ ਦੋਸ਼ ਦਿੰਦੇ ਆ ਕਿ ਆਪਾਂ ਸਰਕਾਰਾਂ ਮਾਰ ਗਏ ਆ ਸਰਕਾਰ ਫਿਰ ਕੀ ਕਰੇ ਸਰਕਾਰ ਤਾਂ ਨੀ ਵੀਜ਼ੇ ਲਵਾਵਾ ਦਿੰਦੀ ਸਾਨੂੰ ਸਟੂਡੈਂਟਾਂ ਨੂੰ ਜਾਂ ਸਾਨੂੰ ਜਿੱਦਾਂ ਅਸੀਂ ਬਾਹਰ ਆਏ ਆ ਅਸੀਂ ਆਏ ਆ ਆਪਣੇ ਰੁਜ਼ਗਾਰ ਦੀ ਖਾਤਰ ਅਸੀਂ ਇੱਥੇ ਆ ਕੇ ਆਪਣੇ ਵਧੀਆ ਰੁਜ਼ਗਾਰ ਕੀਤੇ ਸਿਸਟਮ ਤੇ ਰਹਿੰਦੇ ਆ ਚਲੋ ਇੱਥੇ ਦੇ ਸਿਸਟਮ ਹੀ ਫੋਲੋ ਕਰਦੇ ਆ ਜਦੋਂ ਅਸੀਂ ਉਸੇ ਦੇ ਸਿਸਟਮ ਨੂੰ ਫੋਲੋ ਹੀ ਨਹੀਂ ਕਰਦੇ ਅਸੀਂ ਉਹਨਾਂ ਦੀ ਗੱਲ ਨਹੀਂ ਮੰਨਦੇ ਅਸੀਂ ਕੋਈ ਲੈਣਾ ਚ ਨਹੀਂ ਲੱਗਦੇ ਅਸੀਂ ਕੋਈ ਪੜ੍ਹਨਾ ਚ ਨਹੀਂ ਲੈਂਦੇ ਅਸੀਂ ਕੋਈ ਨੰਬਰ ਨਹੀਂ ਦਿੰਦੇ ਉੱਥੇ ਧੱਕਾ ਤੁਸੀਂ ਜਾ ਕੇ ਦੇਖੋ ਉੱਥੇ ਸਰਕਾਰੀ ਅਦਾਰਿਆਂ ਚ ਕਿੱਦਾਂ ਧੱਕਾਸ਼ਾਹੀ ਹੁੰਦੀ ਆ ਚਲੋ ਸਿਫਾਰਸ਼ਾਂ ਚੱਲਦੀਆਂ ਇੱਥੇ ਵੀ ਚੱਲਦੀਆਂ ਪਾਰਟੀਆਂ ਕਰ ਦਿੰਦੀਆਂ ਸੀ ਪਰ ਜ਼ਿਆਦਾ ਜਿਹੜਾ ਸਿਸਟਮ ਸਾਡਾ ਅਸੀਂ ਆਪ ਹੀ ਖਰਾਬ ਕੀਤਾ ਆ ਹੁਣ ਮੈਂ ਰਾਜਸਥਾਨ ਚ ਮੈਨੂੰ ਮੌਕਾ ਮਿਲਿਆ ਮੈਂ ਨੈਕਸਟ ਈਅਰ ਇੰਡੀਆ ਜਾ ਕੇ ਆਇਆ ਮੈਂ ਰਾਜਸਥਾਨ ਦੇ ਵਿੱਚ ਗਿਆ ਮੈਂ ਕਾਫੀ ਮੋਗੇ ਤੋਂ ਪਰ ਉਹਨੂੰ ਗੰਗਾਨਗਰ ਤੋਂ ਪਰੇ ਨੂੰ ਲਾ ਲਓ ਪਿੰਡਾਂ ਦੇ ਵਿੱਚ ਅੱਜ ਵੀ ਬੱਚੇ ਉੱਥੇ ਪ੍ਰਾਈਵੇਟ ਸਕੂਲ ਹੀ ਬਹੁਤ ਘੱਟ ਆ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਬੜੀਆਂ ਦੂਰਾਂ ਦੂਰਾਂ ਤੋਂ ਬੱਚੇ ਤੁਰ ਕੇ ਵੀ ਆਉਂਦੇ ਆ ਉਹ ਆਪਣੇ ਵਹੀਕਲਾਂ ਤੇ ਜਾਂਦੇ ਆ ਔਰ ਉਹ ਕਦੀ ਦਾ ਆਪਾਂ ਸੁਣਦੇ ਆ ਹੁਣ ਯੂਰਪ ਦੇ ਵਿੱਚ ਕਦੇ 100 ਮਗਰ ਇੱਕ ਜਾਂ ਦੋ ਤੁਹਾਨੂੰ ਰਾਜਸਥਾਨੀ ਮਿਲਦੇ ਆ ਇੱਥੇ ਪਰ ਬਾਹਰ ਕੌਣ ਆ ਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਬੰਦੇ ਆਏ ਆ ਜੀ ਦੁਆਬਾ ਆਇਆ ਆ ਬਾਅਦ ਦੇ ਵਿੱਚ ਆਪਣਾ ਮਾਝਾ ਆ ਗਿਆ ਸਾਰਾ ਜੀ ਥੋੜਾ ਥੋੜਾ ਹੁਣ ਮਾਲਵਾ ਜਿਹੜਾ ਆ ਕੁਛ ਕੁਛ ਇੱਧਰ ਨੂੰ ਆਪਾਂ ਆਉਣ ਲੱਗ ਪਏ ਆ ਜੇਕਰ ਉੱਥੇ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਨੂੰ ਆਪਾਂ ਵੀ ਆਦੀ ਹੋ ਗਿਆ ਜੇ ਕੋਈ ਕੰਮ ਕਰੋ ਕਮਾਉਣਾ ਆਪਾਂ ਸਿਫਾਰਸ਼ ਤੋਂ ਬਿਨਾਂ ਘਰੋਂ ਹੀ ਤੁਰਨਾ ਆਪਾਂ ਪਹਿਲਾਂ ਚੋਣਾਂ ਜਾਂ ਆਪਾਂ ਥਾਣੇ ਸਰਕਾਰੀ ਦਰਬਾਰ ਚਾਹੇ ਕਚਹਿਰੀਆਂ ਦਾ ਕੰਮ ਹੋਵੇ, ਆਪਾਂ ਤਾਂ ਇੱਕ ਵੱਡੀ ਗੱਲ, ਮੈਂ ਤੁਹਾਨੂੰ ਇੱਕ ਬਹੁਤ ਵੱਡੀ ਛੋਟੀ ਗੱਲ ਦੱਸਦਾ ਆ, ਇੱਕ ਆਪਾਂ ਜੇ ਬੱਚੀ ਬੱਚੇ ਦੀ ਮੈਰਿਜ ਕਰਦੇ ਆ, ਆਪਾਂ ਦੀ ਮੈਰਿਜ ਰਜਿਸਟਰ ਕਰਾਉਣ ਦੀ ਸਿਫਾਰਿਸ਼ ਭਾਲਦੇ ਆ ਵੀ ਅਸੀਂ ਇਹਨਾਂ ਦੀ ਮੈਰਿਜ ਕੋਰਟ ਮਾਰੇ, ਉਹ ਜਨਮ ਜਿਹੜੀ ਕਿ ਮੈਰਿਜ ਆਪਣੀ ਆ, ਆਪਾਂ ਕਿਹੜਾ ਉਹ 2 ਨੰਬਰ ਦੇ ਵਿੱਚ ਕੀਤੀ ਹੁੰਦੀ ਆ, ਤੇ ਆਪਾਂ ਕੀ ਗੱਲ ਹੈ ਕਿ ਆਪਾਂ ਸਬਰ ਨਹੀਂ ਕਰਦੇ, ਆਪਾਂ ਕਹਿੰਦੇ ਵੀ ਅੱਜ ਵਿਆਹ ਪਿਆ ਤੇ ਕੱਲ ਨੂੰ ਇਹਨਾਂ ਦੀ ਮੈਰਿਜ ਰਜਿਸਟਰ ਹੋਣੀ ਤੇ ਪੰਜ ਪਰਸਤ ਨੂੰ ਜਹਾਜ਼ ਚ ਪੈ ਜਾਣ
ਜੀ।
ਸਿਸਟਮ ਸਾਰਾ ਸਾਡਾ ਵੀ ਬਹੁਤ ਹੱਥ ਹੈ ਸਿਸਟਮ ਖਰਾਬ ਕਰਨ ਦੇ ਵਿੱਚ, ਨਾ ਕਿ ਕੱਲਾ ਆਪਾਂ ਸਰਕਾਰਾਂ ਨੂੰ ਦੋਸ਼ ਨੇ, ਠੀਕ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਨੇ।
ਸਾਹਿਬ ਸਾਹਿਬ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ,
ਮੰਨ ਲਓ ਹੁਣ ਜਿੱਦਾਂ ਮੈਂ
ਆਪਣਾ ਸਮਾਂ ਸਮਾਪਤੀ ਵਾਲਾ ਲੱਗੀ, ਆਪਣਾ ਸਮਾਂ ਸਮਾਪਤੀ ਵਾਲਾ ਦਸਾਂਤ ਸਾਹਿਬ 30 ਸੈਕਿੰਡ ਦੇ ਵਿੱਚ ਵਾਇੰਡ ਅਪ ਕਰਦੇ ਆਪਾਂ। ਥੈਂਕ ਯੂ ਲੱਕੀ,
ਥੈਂਕ ਯੂ। ਗੱਲ ਬਹੁਤ ਮਹੱਤਵਪੂਰਨ ਗੱਲਾਂ ਕੀਤੀਆਂ ਲੱਕੀ ਨੇ ਤੇ ਬਹੁਤ ਸ਼ੁਕਰੀਆ ਉਹਨਾਂ ਦਾ। ਬਸ ਇਹਦੇ ਤੇ ਆਪਾਂ ਕੱਲ ਵੀ ਡਿਟੇਲ ਚ ਗੱਲ ਕਰ ਸਕਦੇ ਹਾਂ
ਜੀ,
ਸਿੰਪਲ ਲੈਣ ਦੀ ਗੱਲ ਹੈਗੀ ਆ
ਜੀ।
ਇਹ ਜੋ ਕੁਝ ਵੀ ਸੀਨ ਉਹਨਾਂ ਨੇ ਦਿਖਾਇਆ ਨਾ, ਉਹ ਸੀਨ ਜਿਹੜੇ ਕ੍ਰੀਏਟ ਕੀਤੇ ਗਏ ਨੇ, ਉਹ ਇਸ ਕਰਕੇ ਆ ਵੀ ਜੇ ਅਸੀਂ ਇੰਨੀ ਕਾਹਲੀ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ ਵੀ ਸਾਡਾ ਕੰਮ ਹੋ ਜਾਵੇ, ਅਸੀਂ ਸਪਸ਼ਟ ਕਰਦੇ ਹਾਂ, ਉਹ ਇਸ ਕਰਕੇ ਸਿਸਟਮ ਨੇ ਇੱਦਾਂ ਦਾ ਹਾਲਾਤ ਬਣਾ ਦਿੱਤੇ ਆ ਵੀ ਉਹ ਕਦੇ ਨਾ ਸਰਦਾ ਨੀ ਤੁਹਾਡਾ, ਤੁਹਾਨੂੰ 15 ਦਿਨ 20 ਦਿਨ ਮਹੀਨਾ ਲਟਕਾ ਦੇਣਗੇ, ਅਲਟੀਮੇਟਲੀ ਤੁਹਾਨੂੰ ਫੇਰ ਉੱਥੇ ਹੋਰ ਕੁਝ ਕਰਨਾ ਪੈਣਾ, ਸਿਸਟਮ ਦਾ ਪਾਰਟ ਬਣਨਾ ਪੈਣਾ। ਹੈਲਥ ਬਾਰੇ, ਐਜੂਕੇਸ਼ਨ ਬਾਰੇ ਆਪਦੇ ਦਿਨਾਂ ਸੀ ਆਪਾਂ ਗੱਲਾਂ।
ਥੈਂਕ ਯੂ ਸਰ ਜੀ, ਥੈਂਕ ਯੂ, ਥੈਂਕ ਯੂ ਜੀ। ਸਰ ਤੋਂ ਸਮਾਂ ਸਮਾਪਤੀ ਵਾਲਿਆ, ਸਤਿ ਸ੍ਰੀ ਅਕਾਲ ਤੇ ਮਿਲਦੇ ਹਾਂ ਫਿਰ ਦੁਬਾਰਾ।
WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
ਕੀ ਤੁਸੀਂ ਵੈਡਿੰਗ ਰਿਸੈਪਸ਼ਨ, ਬਰਥਡੇ ਪਾਰਟੀ, ਯੂਨੀਵਰਸਿਟੀ ਦੇ ਵਾਸਤੇ ਖੂਬਸੂਰਤ ਹਾਲ ਲੱਭ ਰਹੇ ਹੋ? ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਨਵਾਂ ਔਰ ਖੂਬਸੂਰਤ। 2 ਵੱਡੇ ਹਾਲ, 100 ਤੋਂ 600 ਤੱਕ ਮਹਿਮਾਨਾਂ ਦੀ ਗੁੰਜਾਇਸ਼, ਵੱਡੀ ਆਸਾਨ ਪਾਰਕਿੰਗ, ਸਭ ਤੋਂ ਖਾਸ ਗੱਲ ਸਵੀਟ ਮਹਿਲ ਦਾ ਲਜ਼ੀਜ਼ ਖਾਣਾ, ਤਾਜ਼ਾ ਖਾਣਾ ਤੁਹਾਡੀ ਤਕਰੀਬ ਨੂੰ 4 ਚੰਦ ਲਗਾ ਦੇਵੇਗਾ। ਕਿਸੇ ਵੀ ਮੌਕੇ ਦੀ ਫੰਕਸ਼ਨ ਦੀ ਬੁਕਿੰਗ ਹੈ, ਕਾਲ ਕਰੋ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਦੇ ਸੁੱਖਾ ਜੀ, 416-736-6820, 416-736-6820।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ,
ਮੇਰੀ ਸੇਵਿੰਗ $350
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $2000।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ। ਆਪ ਵੀ ਆਪਣੀ ਗਾੜੀ ਔਰ ਘਰ ਕੀ ਇੰਸ਼ੋਰੈਂਸ ਮੇ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ। ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਕ, 647-290-3773, 647-290-3773।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਈਂਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਈਂਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਫਿਰ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, 801 Bowie Drive West, Brampton, ya call karo 905-450-2828-905-450-2828.
ਕਾਰਾ ਸਾਗਾ ਕੈਨੇਡਾ ਪਾਕਿਸਤਾਨ ਫਰੈਂਡਸ਼ਿਪ ਐਸੋਸੀਏਸ਼ਨ ਪੇਸ਼ ਕਰਤੇ ਹੈ ਪਾਕਿਸਤਾਨ ਪਵੇਲੀਅਨ, ਕਾਰਾ ਸਾਗਾ ਫੈਸਟੀਵਲ ਆਫ ਕਲਚਰ,
ਤਾਰੀਖ, ਸਕਾਫਤ ਔਰ ਵਿਰਾਸਤ।
ਆਈ ਔਰ ਅਪਨੋ ਕੀ ਮਹਿਮਾਨ ਨਵਾਜ਼ੀ ਸੇ ਲੁਤਫ ਅੰਦੋਜ਼ ਹੋ, ਕਰਾਚੀ, ਸਿੰਧ, ਪੰਜਾਬ, ਸਰਹੱਦ, ਬਲੋਚਿਸਤਾਨ ਕੇ ਪਕਵਾਨ, ਔਰ ਸਾਥ ਲੀਜੀਏ ਕਪੜੇ, ਜਿਊਲਰੀ ਔਰ ਮਹਿੰਦੀ ਲਗਵਾਈਏ May 23rd and May 24th।
ਇੰਜੋਏ ਲਾਈਵ ਮਿਊਜ਼ਿਕ,
ਕਾਰਮਨ ਕਾਰਬਿਸੋਨ ਕਮਿਊਨਿਟੀ ਸੈਂਟਰ, 1399 ਕੋਥਰਾ ਰੋਡ, ਕਾਲ ਮੁਸ਼ਤਾਕ ਅੰਜਮ 416-457-1135।
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ, ਕੁਇਕ ਟਰੱਕ ਲਿਊਬ, ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ, ਤੁਹਾਡਾ ਟਾਈਮ ਵੈਲਿਊ ਰੱਖਦਾ, ਅਪਾਇੰਟਮੈਂਟ ਦੀ ਲੋੜ ਨਹੀਂ, ਫਸਟ ਕਮ ਫਸਟ ਸਰਵਡ, ਸਟੇਟ ਆਫ ਦੀ ਆਰਟ ਫੈਸਿਲਿਟੀ, ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ, ਫਿਲਟਰਸ, ਇੰਜਨ ਦੀ ਜਾਨ ਵਧਾਉਂਦੇ, ਹੋਰ ਕੀ ਚਾਹੀਦਾ। ਤਿੰਨ ਲੋਕੇਸ਼ਨਾਂ